رجسٹریشن شروع ہوگی تو اس کے لیے اپنے بچے ہم 6 سال سے لے کے 16 سال تک رجسٹریشن کر سکتے ہیں بٹ اٹ از لمیٹڈ ٹو دا فرسٹ 75 تو ضرورت سے
سو وہ تھی رجسٹریشن آن لائن 15 تاریخ نو جو کہ $50 کی ہیگی ہے اس تو بعد وہ ڈبل ہو چکی تو تھی ضرور آن لائن کرنا تو مینو پوچھ لینا لنک تھلوں تو 10 جولائی کمیونٹی فیئر ساڈا ہو رہا ہے جس میں بچوں لئی زیادہ حصہ ہے گا تو وہ تھلے ہٹان ٹیبل لگا ہے جس کے تھی ہور انفارمیشن لے سکتے ہیں تے کل بھی بھائی صاحب نے بھائی رنجیت سنگھ ٹڑیا والے نے سماگم کیتا سی کافی سنگت پہنچی سی دوروں نیڑیوں آئی سی تے اج بھی ساڈے نال بھائی صاحب کیرتن کر رہے ہیں کل جنا جس طرح انہوں نے کیا سیگا بھی سکھاں نوں خوشی کھیڑے تے چڑھدی کلا وچ رہنا چاہیدا ہیگا تے پہلی بار لگیا سی کل کے بیکاز ایلینوئی گائڈ لائنس بھی اوپن ہوئے بھی اسیں اکٹھے ہوئے ہن خوشی کھیڑے وچ ہن بعد وچ جب اسی لنگر ہال وچ بھی گلاں باتاں کردے سی تے سنگت کافی کچھ کیا سیگا انہاں دے کیرتن دے بارے وچاراں بارے کس طرح اسی اپنے زندگی نو چینج کر سکدے ایک دوسرے نال ہور زیادہ پیار دے نال ستکار نال آ کے گلاں کر سکدے ہیگے سو بھائی صاحب دے بہت بہت دھنواد انہاں نے جو اپنا قیمتی ٹائم کڈیا ساڈے واسطے تے بھائی صاحب ہن تسی 2 گھنٹے اپنا سماگم کرنا بھول چکتی خیمہ واہگرو جی کا خالصہ واہگرو جی کی فتح
ਧੰਨ ਵਾਹਿਗੁਰੂ ਜੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਕਵਨ 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 ਗੁਣ ਕਹੀਏ ਅੰਤ ਨਹੀਂ ਕਛੁ ਪਾਰੇ ਲਾਖ 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 ਕਈ ਕੋਰੇ ਕੋ ਹੈ ਐਸੋ ਵਿਚਾਰ ਬਿਸਮ 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 ਹੀ ਪਈ ਹੈ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੁੰਗਾ ਮੁਸਖਾਰੇ ਸਾਰੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ
ਵਾਰ
ਕਰਤ ਨਾ ਲਾਗੀ
ਵਾਰ
ਆਓ ਰਲ ਕੇ ਥੋੜਾ ਚਿਰ ਇਕਾਗਰ ਚਿਤ ਹੋ ਕੇ ਆਪਾਂ ਬੈਠੀਏ ਮਨ ਬਿਰਤੀ ਇਕਾਗਰ ਕਰਕੇ ਬੈਠਣਾ ਧਿਆਨ ਨਾਲ ਸੁਣੀਏ ਸਮਝੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਮੈਂ ਕੱਲ੍ਹ ਵੀ ਇੱਕ ਅਰਜ਼ ਕੀਤੀ ਸੀ ਕਿ ਕਿਸੇ ਭਾਂਡੇ 'ਤੇ ਜੇ ਢੱਕਣ ਦਿੱਤਾ ਹੋਵੇ ਉਹਦੇ ਵਿੱਚ ਬਾਹਰੋਂ ਕੁਛ ਪਾਉਣਾ ਮੁਸ਼ਕਲ ਹੋ ਜਾਂਦਾ ਜੋ ਅੱਜ ਤੱਕ ਸੁਣਿਆ ਜੋ ਅਸੀਂ ਮੰਨਦੇ ਹਾਂ ਉਹ ਸਾਡੇ ਦਿਮਾਗ ਦੇ ਉੱਤੇ ਢੱਕਣ ਬਣ ਜਾਂਦਾ ਤੇ ਜਿੰਨਾ ਚਿਰ ਅਸੀਂ ਉਹਨੂੰ ਓਪਨ ਨਹੀਂ ਕਰਦੇ ਉਹਨਾਂ ਚਿਰ ਕੁਛ ਨਵਾਂ ਸਮਝ ਵੀ ਨਹੀਂ ਆ ਸਕਦਾ ਤੇ ਓਪਨ ਮਾਈਂਡਡ ਹੋਣਾ ਇਸੇ ਨੂੰ ਕਹਿੰਦੇ ਹੈ ਕਿ ਜੋ ਅੱਜ ਤੱਕ ਤੁਸੀਂ ਸੁਣਦੇ ਹੈ ਉਹ ਬਲੀਵ ਬਣ ਗਿਆ ਜੋ ਉਸੇ 'ਤੇ ਬਲੀਵ ਕਰਦੇ ਹੈ ਭਰੋਸਾ ਕਰਦੇ ਹੈ ਜਦੋਂ ਅਸੀਂ ਕਿਸੇ ਨੂੰ ਵੀ ਸੁਣਦੇ ਹਾਂ ਥੋੜ੍ਹਾ ਜਿਹਾ ਓਪਨ ਮਾਈਂਡਡ ਹੋ ਕੇ ਸੁਣਦੇ ਹਾਂ ਤਾਂ ਸੌਖਾ ਹੋ ਜਾਂਦਾ ਸਭ ਨੂੰ ਸੁਣਨਾ ਚਾਹੀਦਾ ਸਮਝਣਾ ਚਾਹੀਦਾ ਅਤੇ ਆਪਣੀ ਕੋਮਨ ਸੈਂਸ ਵਰਤੀਏ ਪਰਖੀਏ ਹਰ ਗੱਲ ਦੀ ਪ੍ਰੈਕਟੀਕਲਿਟੀ ਕੀ ਹੈ ਇਹ ਵੇਖਣਾ ਬੜਾ ਲਾਜ਼ਮੀ ਹੈ ਵਿੱਚ ਸੈਂਕੜੇ ਪ੍ਰਚਾਰਕਾਂ ਨੇ ਹਾਜ਼ਰੀਆਂ ਭਰੀਆਂ ਨੇ ਭਰ ਰਹੇ ਨੇ ਤੇ ਜ਼ਿੰਦਗੀ ਵਿੱਚ ਭਰਦੇ ਰਹਿਣਗੇ ਬਸ ਇੱਕ ਗੱਲ ਚੇਤਾ ਰੱਖਣੀ ਜਿਹੜੀ ਗੱਲ ਪ੍ਰੈਕਟੀਕਲ ਨਹੀਂ ਉਹ ਠੀਕ ਨਹੀਂ ਪ੍ਰੈਕਟੀਕਲ ਹੋਵੇ ਜ਼ਿੰਦਗੀ ਵਿੱਚ ਲਾਗੂ ਕਰ ਸਕੀਏ ਅਸੀਂ ਇਹ ਬੇਸ ਬਣਾਈਏ ਤੇ ਜ਼ਿੰਦਗੀ ਸੌਖੀ ਹੋ ਜਾਏਗੀ ਸਾਡੀ ਪ੍ਰੈਕਟੀਕਲਿਟੀ ਸੌਖੀ ਹੋਵੇ ਸਾਡਾ ਵਿਹਾਰਕ ਜੀਵਨ ਜਿਹੜਾ ਸੋਹਣਾ ਬਣੇ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਟਿਕਾ ਬਣਾ ਕੇ ਕੁਝ ਚਿਰ ਹਾਜ਼ਰੀ ਭਰਦੇ ਹਾਂ ਬਾਕੀ ਵਿਚਾਰਾਂ ਫਿਰ ਆਪਾਂ ਨਾਲ ਨਾਲ ਕਰਦੇ ਰਹਾਂਗੇ ਹਾਜ਼ਰ ਚਿੱਤ ਹੋ ਕੇ ਸਭ ਵੀਰ ਭੈਣਾਂ ਬੈਠੋ ਲੰਗਰ ਵਿੱਚ ਜਿਹੜੇ ਵੀਰ ਭੈਣਾਂ ਪ੍ਰਸ਼ਾਦਾ ਛਕ ਰਹੇ ਹੈ ਉਹ ਵੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਸਜੋ ਵੱਡੀ ਗਿਣਤੀ ਵਿੱਚ ਟਿਕ ਕੇ ਬੈਠੇ ਹੋਏ ਹੁੰਦਾ ਹੈ। ਇਸੇ ਤਰ੍ਹਾਂ ਹਾਜ਼ਰ ਹੋ ਕੇ ਬੱਚਿਆਂ ਦਾ ਖਿਆਲ ਰੱਖਦਿਆਂ ਹੋਇਆਂ ਕਿਸੇ ਪਾਸਿਓਂ ਕੋਈ ਆਵਾਜ਼ ਨਾ ਆਵੇ ਇਹ ਖਿਆਲ ਰੱਖਣਾ ਹੈ। ਅਤੇ ਲਵਾਓ ਗੱਜ ਕੇ ਆਪਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਉਹ ਆਪਾਂ ਪੜ੍ਹਦੇ ਹਾਂ ਸਾਰੇ। ਕੋਈ ਰਸਨਾ ਵਾਂਝੀ ਨਾ ਰਵੇ। ਹੋਂ ਵਾਰੀ ਹੋਂ ਵਾਰਨ ਕੁਰਬਾਨ ਤੇਰੇ ਨਾਮ ਤੋਂ, ਤੇਰੇ ਕੁਰ ਨਾਮ ਤੋਂ ਮੈਂ ਕੁਰਬਾਨ, ਨਿਜਮ ਤੋਂ ਲੋ ਲੋ ਆਫ ਨੇਚਰ। ਇੱਥੇ ਇਹਦੀ ਗੱਲ ਹੋ ਰਹੀ ਹੈ, ਤੂੰ ਸਾਰਿਆਂ ਦੇ ਵਿੱਚ ਹੈ। ਲੋ ਇੱਕ ਨਿਜਮ ਜਿਹਨੂੰ ਅਸੀਂ ਨਾਮ ਵੀ ਕਹਿੰਦੇ ਹਾਂ, ਜਿਹਨੂੰ ਅਸੀਂ ਨੇਮ ਵੀ ਕਹਿੰਦੇ ਹਾਂ, ਜਿਹਨੂੰ ਅਸੀਂ ਨਾਮ ਵੀ ਕਹਿੰਦੇ, ਨਾਮ 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 ਨੇਮ ਨਿਯਮ ਲੋ, ਉਹਦੇ ਕਰਕੇ ਹੀ ਹੈ ਸਾਰਾ ਕੁਛ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ, ਸਾਰਾ ਕੁਝ ਨਾਮ ਦੇ ਆਸਰੇ ਚੱਲਦਾ। ਨਾਮ ਦਾ ਅਰਥ ਨਿਜਮ, ਇੱਕ ਲੋ ਜਿਹੜਾ ਬਣਿਆ ਹੋਇਆ। ਇੱਧਰ ਸੁਣਿਓ ਜੀ ਗੱਲ ਜ਼ਰਾ, ਸਾਰੇ ਵੀਰ ਭੈਣਾਂ ਧਿਆਨ ਨਾਲ ਸੁਣਿਓ। ਕਿਸੇ ਵੀ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ, ਚਾਹੇ ਹੋਵੇ ਗੁਰਦੁਆਰਾ, ਚਾਹੇ ਹੋਵੇ ਮਸਜਿਦ, ਚਾਹੇ ਹੋਵੇ ਮੰਦਿਰ, ਪਾਣੀ ਤੋਂ ਬਾਹਰ ਕੱਢੋ। ਜੰਮਣਾ ਮਰਨਾ ਪਰਮਾਤਮਾ ਦੇ ਹੱਥ ਹੈ, ਠੀਕ ਹੈ, ਸਮਝਦੇ ਹਾਂ ਜੀ, ਜੰਮਣਾ ਮਰਨਾ ਪਰਮਾਤਮਾ ਦੇ ਹੱਥ ਹੈ। ਪਰ ਜੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਈਏ, ਚਾਹੇ ਰੱਬ ਦਾ ਘਰ ਕੋਈ ਹੋਵੇ, ਪਾਣੀ ਤੋਂ ਬਾਹਰ ਕੱਢ ਕੇ ਬਚ ਸਕਦੀ ਹੈ? ਬੋਲੋ, ਬਚ ਸਕਦੀ ਹੈ, ਪਰ ਕਾਹਦੇ ਨਾਲ ਬਚੇਗੀ ਭਲਾ? ਪਾਣੀ ਨਾਲ। ਕਾਹਦੇ ਹੱਥ ਹੈ ਫਿਰ ਜੰਮਣਾ ਮਰਨਾ? ਨਿਜਮ ਲੋ, ਜਿਹਨੂੰ ਮਹਾਰਾਜ ਜੀ ਬਾਣੀ ਚ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਜਿਹੜਾ ਅਸੀਂ ਪੜ੍ਹਦੇ ਹਾਂ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਇੱਕ ਲੋ ਨਿਜਮ। ਮੱਛੀ ਲਈ ਹਰ ਥਾਂ ਤੇ ਨਿਜਮ ਜ਼ਰੂਰੀ ਹੈ, ਮੱਛੀ ਨਿਜਮ ਬਿਨਾਂ ਨਹੀਂ ਜੀ ਸਕਦੀ। ਗੁਰਦੁਆਰੇ ਤੋਂ ਬਾਹਰ ਵੀ ਆਕਸੀਜਨ ਸਾਹ ਲੈਣਾ ਜਿਹੜਾ ਲੋ ਬਣਿਆ ਜ਼ਰੂਰੀ ਹੈ, ਅਤੇ ਗੁਰਦੁਆਰੇ ਦੇ ਵਿੱਚ ਆ ਕੇ ਵੀ ਜ਼ਰੂਰੀ ਹੈ। ਜ਼ਰੂਰੀ ਫੋਲੋ ਕਿਹਨੂੰ ਕਰਨਾ? ਲੋ, ਜਿਹੜਾ ਕੁਦਰਤ ਦਾ ਨਿਯਮ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੁਦਰਤੀ ਨਿਯਮ, ਲੋ ਆਫ ਨੇਚਰ। ਅਤੇ ਮੇਰੇ ਸਤਿਗੁਰੂ ਜੀ ਇਹਨੂੰ ਕਹਿੰਦੇ ਆ ਨਿਆਮ ਨਿਯਮ, ਨੇਮ ਨਾਮ, ਨਾਮ ਕੇ ਧਾਰੇ ਸਗਲੇ ਜਨ। ਫਿਰ ਸਮਝੋ, ਜਿੰਨੀ ਸਾਇੰਸ ਹੈ ਉਹ ਲੋ ਤੇ ਖੜੀ ਹੈ, ਲੋਜ ਬਣੇ ਹੋਏ ਆ, ਨਿਯਮ ਬਣੇ ਹੋਏ ਆ, ਸਾਇੰਸ ਲੋ ਤੇ ਖੜੀ ਹੈ, ਗੁਰਬਾਣੀ ਨਾਮ ਤੇ ਖੜੀ ਹੈ, ਤੇ ਨਾਮ ਵੀ ਨਿਯਮ ਹੀ ਹੁੰਦਾ ਹੈ। ਜਿਵੇਂ ਅਸੀਂ ਕਈ ਵਾਰੀ ਕਹਿੰਦੇ ਹਾਂ ਤੇਰਾ ਨੇਮ ਕੀ ਹੈ, ਤੇਰਾ ਰੋਜ਼ ਦਾ ਨੇਮ ਕੀ ਹੈ, ਮਤਲਬ ਨਿਯਮ ਨਿਯਮ। ਤੇ ਗੁਰਬਾਣੀ ਦਾ ਬੇਸ ਨਾਮ ਹੈ, ਤੇ ਸਾਇੰਸ ਦਾ ਬੇਸ ਨਿਯਮ ਹੈ, ਨਿਯਮ। ਤੇ ਜੋ ਕੁਦਰਤੀ ਨਿਯਮ ਦੇ ਮੁਤਾਬਕ ਚੱਲਦੇ ਰਵਾਂਗੇ ਤੇ ਸੌਖੇ ਰਵਾਂਗੇ। ਪਾਤਸ਼ਾਹ ਕਹਿੰਦੇ ਹੈ ਗੁਰੂ ਨਾਨਕ ਪਾਤਸ਼ਾਹ, ਆ ਸੁਣੋ ਸ਼ਬਦ ਜ਼ਰਾ ਸਾਰੇ। ਹੋਂ ਵਾਰੀ ਹੋਂ ਵਾਰਣ ਕੁਰਬਾਨ ਤੇਰੇ ਨਾਮ ਨੂੰ, ਹੋਂ ਵਾਰੀ ਹੋਂ ਵਾਰਣ, ਹੋਂ ਵਾਰੀ ਹੋਂ ਵਰਨ ਕੁਰਬਾਨ ਤੇਰੇ ਨਾਮ ਨੂੰ,
ਕੁਰਬਾਨ ਤੇਰੇ ਨਾਮ।
ਵਾਹਿਗੁਰੂ
ਤੁਧ ਸੰਸਾਰ ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਦਿਓ ਪ੍ਰਗਟ ਬਹਾਰੇ ਜਾਪਦਾ ਸਭ ਨਾਵੈਨੋ ਸਭ ਨਾਵੈਨੋ ਪ੍ਰਤਾਪਦਾ ਸਤਿਗੁਰ ਬਾਧ ਨਾ ਸਭ ਮੋਹੀ ਮਾਇਆ ਜਾਲ ਦਿਓ ਸਤਿਗੁਰ ਕੋ ਬਲ ਜਾਈਏ ਜਿਤ ਮਿਲੇ ਪਰਮ ਗਤ ਪਾਈਏ ਸੁਨ ਨਰ ਮਨ ਜਨ ਲੋਚ ਦੇ ਸੋ ਸਤਿਗੁਰ ਦੀਆਂ ਬੁਝਾਏ ਦਿਓ ਸਤ ਸੰਗਤ ਕੈਸੀ ਜਾਣੀਏ ਨਾਮ ਵਖਾਣੀਏ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆਂ ਬੁਝਾਏ ਦਿਓ ਸਤਿਗੁਰ ਦੀਆਂ ਬੁਝਾਏ ਦਿਓ
ਆਵਰੀ ਆਵਰ ਮੈਂ ਕੁਰਬਾਨ ਤੇਰੇ ਨਾਮ ਨੂੰ
ਆਵਰੀ ਆਵਰ ਮੈਂ ਕੁਰਬਾਨ ਤੇਰੇ ਨਾਮ ਨੂੰ
ਜੀ ਆਵਰੀ ਆਵਰ ਮੈਂ ਕੁਰਬਾਨ ਤੇਰੇ ਨਾਮ ਤੇਰੇ ਨਾਮ
ਕੁਰਬਾਨ ਤੇਰੇ ਨਾਮ
ਕੁਰਬਾਨ ਤੇਰੇ ਨਾਮ
ਕੁਰਬਾਨ ਤੇਰੇ ਨਾਮ
ਕੁਰਬਾਨ ਤੇਰੇ ਨਾਮ
ਜੀ ਕੁਰਬਾਨ ਤੇਰੇ ਨਾਮ
ਕੁਰਬਾਨ ਤੇਰੇ
ਨਾਮ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤ ਸੰਗਤ ਕੈਸੀ ਜਾਣੀਐ ਸਤ ਸੰਗਤ ਕੈਸੀ ਜਾਣੀਐ ਸਤ ਸੰਗਤ ਕੈਸੀ
ਜਾਣੀਐ ਸਤ ਸੰਗਤ ਕੈਸੀ ਜਾਣੀਐ
ਸਤ ਸੰਗਤ ਕੈਸੀ ਜਾਣੀਐ ਸਤ
ਸੰਗਤ ਕੈਸੀ ਜਾਣੀਐ
ਸਤ ਸੰਗਤ ਕੈਸੀ
ਜਾਣੀਐ ਸਤ ਸੰਗਤ ਕੈਸੀ ਜਾਣੀਐ
ਜਿੱਥੇ ਕੋ ਨਾਮ ਵਖਾਣੀਐ ਜਿੱਥੇ ਕੋ ਨਾਮ ਵਖਾਣੀਐ ਸਤ ਸੰਗਤ ਕੈਸੀ ਜਾਣੀਐ ਸਤ ਸੰਗਤ ਕੈਸੀ ਜਾਣੀਐ
ਜਿੱਥੇ ਕੋ ਨਾਮ ਵਖਾਣੀਐ ਸਤ ਸੰਗਤ ਕੈਸੀ ਜਾਣੀਐ ਸਤ ਸੰਗਤ ਕੈਸੀ ਜਾਣੀਐ
ਜਿੱਥੇ ਕੋ ਨਾਮ ਵਖਾਣੀਐ ਸਤ ਸੰਗਤ ਕੈਸੀ ਜਾਣੀਐ
ਸਤ ਸੰਗਤ ਕੈਸੀ ਜਾਣੀ
ਜਿੱਥੇ ਕੋ ਨਾਮ ਵਖਾਣੀਐ
ਸਤ ਸੰਗਤ ਕੈਸੀ ਜਾਣੀਐ ਸਤ ਸੰਗਤ ਕੈਸੀ ਜਾਣੀਐ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਾਗਰ ਚਿਤ ਹੋ ਕੇ ਥੋੜਾ ਚਿਰ ਹਾਜ਼ਰੀ ਭਰੀਏ ਮਨ ਬਿਰਤੀ ਇਕਾਗਰ ਕਰਕੇ ਬੈਠੀਏ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਜਿੱਥੇ ਨਾਮ ਦੀ ਵਿਆਖਿਆ ਹੋਵੇ ਸਤ ਸੰਗਤ ਉਹ ਹੈ ਤੇ ਨਾਮ ਕੀ ਹੈ ਗੁਰੂ ਸਾਹਿਬ ਜੀ ਨੂੰ ਪੁੱਛੋ ਵੀ ਮਹਾਰਾਜ ਫਿਰ ਨਾਮ ਦੀ ਵਿਆਖਿਆ ਕੀ ਕਰੀਏ ਨਾਮ ਕਹਿੰਦੇ ਕਿਹਨੂੰ ਹੈ ਤੇ ਸਤਿਗੁਰੂ ਜੀ ਦਾ ਬਚਨ ਜਦੋਂ ਆਪਾਂ ਇਹ ਪੜ੍ਹਿਆ ਤੇ ਨਾਲ ਹੀ ਆਪਾਂ ਇਹ ਵੀ ਗਾਇਆ ਨਾ ਹੁਣ ਲਾਸਟ ਪੰਕਤੀਆਂ ਜਿਹੜੀਆਂ ਆਪਾਂ ਗਾਈਆਂ ਪੜ੍ਹੋ
ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਦਿਓ
ਕਹਿੰਦੇ ਸੱਚੇ ਗਿਆਨ ਦੁਆਰਾ ਸਮਝ ਆ ਗਈ ਏਕੋ ਨਾਮ ਹੁਕਮ ਹੈ ਜਿਹੜਾ ਹੁਕਮ ਹੈ ਨਿਜਮ ਹੈ ਨਾਮ ਨਿਜਮ ਹੁਕਮ ਇੱਕੋ ਹੀ ਗੱਲ ਹੈ ਜਿਹੜਾ ਬੰਦਾ ਕੁਦਰਤੀ ਨਿਜਮ ਦੇ ਮੁਤਾਬਕ ਚੱਲਦਾ ਹੈ ਬੜਾ ਸੌਖਾ ਰਹਿੰਦਾ ਹੈ ਨਾਮ ਨਾਲ ਪਿਆਰ ਕਰੋ ਨਿਜਮ ਨਾਲ ਪਿਆਰ ਕਰੋ ਫਿਰ ਜਦੋਂ ਤੁਸੀਂ ਨਿਜਮ ਨਾਲ ਪਿਆਰ ਕਰਦੇ ਹੈ ਲਾਅ ਆਫ ਨੇਚਰ ਨਾਲ ਪਿਆਰ ਕਰਦੇ ਹੈ ਫਿਰ ਜੰਮਣਾ ਮਰਨਾ ਵੀ ਸਮਝ ਆ ਜਾਂਦਾ ਫਿਰ ਤੁਸੀਂ ਸਾਰੇ ਨੂੰ ਪ੍ਰਵਾਨ ਕਰ ਲੈਂਦੇ ਹਾਂ ਜਦੋਂ ਤੁਸੀਂ ਕਹਿੰਦੇ ਹੈ ਜਦੋਂ ਨਾ ਧਿਆਨ ਨਾਲ ਸੁਣਨਾ, ਜਦੋਂ ਤੁਸੀਂ ਪਰਮਾਤਮਾ ਨੂੰ ਪਿਆਰ ਕਰਨ ਦੀ ਗੱਲ ਕਰਦੇ ਹੈ ਤੇ ਸਮੁੱਚੇ ਪਸਾਰੇ ਨੂੰ ਪਿਆਰ ਕਰਨ ਦੀ ਗੱਲ ਕਰਦੇ ਹੈ, ਸਾਰਾ ਕੁਛ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਓਂਕਾਰ, ਮੈਂ ਸਾਰੇ ਨੂੰ ਪਿਆਰ ਕਰਦਾ। ਤੇ ਜੇ ਤੁਸੀਂ ਕਹਿੰਦੇ ਆ ਵੀ ਮੈਂ ਗੁਲਾਬ ਦੇ ਫੁੱਲ ਨੂੰ ਪਿਆਰ ਕਰਦਾ, ਮੈਂ ਗੁਲਾਬ ਦਾ ਬੂਟਾ ਆਪਣੇ ਘਰ ਵਿੱਚ ਲਾਇਆ ਹੈ, ਫਿਰ ਤੁਸੀਂ ਗੁਲਾਬ ਦੇ ਫੁੱਲ ਨੂੰ ਵੀ ਪਿਆਰ ਕਰੋਗੇ, ਤੁਸੀਂ ਕੰਡੇ ਨੂੰ ਵੀ ਪ੍ਰਵਾਨ ਕਰੋਗੇ। ਇੱਦਾਂ ਨਹੀਂ ਤੁਸੀਂ ਕਹਿ ਸਕਦੇ ਵੀ ਫੁੱਲ ਆਵੇ ਤੇ ਕੰਡਾ ਨਾ ਆਵੇ। ਜਦੋਂ ਤੁਸੀਂ ਸਮੁੱਚੇ ਨਿਯਮ ਨੂੰ, ਸਮੁੱਚੇ ਲਾਅ ਆਫ ਨੇਚਰ ਨੂੰ, ਸਮੁੱਚੇ ਪਸਾਰੇ ਨੂੰ, ਸਾਰੇ ਯੂਨੀਵਰਸ ਨੂੰ, ਹਰ ਚੀਜ਼ ਨੂੰ ਪ੍ਰਵਾਨ ਕਰ ਲੈਂਦੇ ਹੈ, ਫਿਰ ਤੁਸੀਂ ਜੰਮਣ ਨੂੰ ਵੀ ਪ੍ਰਵਾਨ ਕਰਦੇ ਹੈ ਤੇ ਮਰਨ ਨੂੰ ਵੀ ਪ੍ਰਵਾਨ ਕਰਦੇ ਹੈ, ਫਿਰ ਤੁਸੀਂ ਬਚਪਨ ਨੂੰ ਵੀ ਪ੍ਰਵਾਨ ਕਰਦੇ ਹੈ, ਜਵਾਨੀ ਨੂੰ ਵੀ ਪ੍ਰਵਾਨ ਕਰਦੇ ਹੈ, ਬੁਢੇਪੇ ਨੂੰ ਵੀ ਪ੍ਰਵਾਨ ਕਰਦੇ ਹੈ ਤੇ ਮੌਤ ਨੂੰ ਵੀ ਪ੍ਰਵਾਨ ਕਰਦੇ ਹੈ। ਫਿਰ ਸਮੁੱਚੇ ਨੂੰ ਪਿਆਰ ਕਰਨ ਦਾ ਮਤਲਬ ਇਹ ਹੈ, ਵੇਖੋ ਮੈਂ ਰੱਬ ਨੂੰ ਪਿਆਰ ਕਰਦਾ, ਰੱਬ ਸਾਰੇ ਪਾਸੇ ਫੈਲਿਆ ਹੋਇਆ, ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ, ਆਹ ਸਾਰੇ ਪਾਸੇ ਪਸਰਿਆ, ਇਹਦਾ ਅਰਥ ਇਹ ਹੈ ਮੈਂ ਜੰਮਣ ਨੂੰ ਵੀ ਪਿਆਰ ਕਰਦਾ, ਮੈਂ ਮਰਨ ਨੂੰ ਵੀ ਪ੍ਰਵਾਨ ਕਰਦਾ, ਮੈਨੂੰ ਦੋਵੇਂ ਪ੍ਰਵਾਨ, ਮੈਨੂੰ ਬਚਪਨ ਵੀ ਪ੍ਰਵਾਨ ਹੈ, ਮੈਨੂੰ ਬੁਢੇਪਾ ਵੀ ਪ੍ਰਵਾਨ ਹੈ, ਮੈਨੂੰ ਦੰਦ ਆਉਂਦੇ ਵੀ ਪ੍ਰਵਾਨ ਨੇ ਤੇ ਦੰਦਾਂ ਦਾ ਟੁੱਟਣਾ ਵੀ ਮੈਨੂੰ ਪ੍ਰਵਾਨ ਹੈ, ਮੈਨੂੰ ਕਾਲੀ ਦਾੜੀ ਵੀ ਪ੍ਰਵਾਨ ਹੈ ਤੇ ਜਦੋਂ ਚਿੱਟੀ ਹੋ ਗਈ ਤੇ ਚਿੱਟੀ ਵੀ ਪ੍ਰਵਾਨ ਹੈ, ਮੈਨੂੰ ਖਿੜਿਆ ਖਿੜਿਆ ਚਿਹਰਾ ਵੀ ਪ੍ਰਵਾਨ ਹੈ ਤੇ ਝੁਰੜੀਆਂ ਨਾਲ ਭਰਿਆ ਹੋਇਆ ਚਿਹਰਾ ਵੀ ਬੁਢੇਪੇ ਵੇਲੇ ਹੁਣ ਮੈਨੂੰ ਪ੍ਰਵਾਨ ਹੈ, ਮੈਨੂੰ ਐਂ ਸਿੱਧਾ ਤੁਰਨਾ ਆਕੜ ਕੇ ਲੱਕ ਸਿੱਧਾ ਸਭ ਕੁਝ ਠੀਕ ਇਹ ਵੀ ਪ੍ਰਵਾਨ ਹੈ, ਤੇ ਮੈਨੂੰ ਕੁੱਬ ਪੈ ਗਿਆ ਬੁਢੇਪੇ ਵੇਲੇ ਇਹ ਵੀ ਹੁਣ ਮੈਨੂੰ ਪ੍ਰਵਾਨ ਹੈ। ਅਸੀਂ ਸਮੁੱਚੇ ਨੂੰ ਦਾ ਮਤਲਬ ਹੈ ਮੈਂ ਸਾਰੇ ਨੂੰ ਪ੍ਰਵਾਨ ਕਰ ਲਿਆ, ਮੈਂ ਸਾਰੇ ਨੂੰ ਪ੍ਰਵਾਨ ਕਰ ਲਿਆ, ਹੁਣ ਜੰਮਣਾ ਮਰਨਾ ਸਭ ਕੁਛ ਮੈਂ ਪ੍ਰਵਾਨ ਕਰਦਾ। ਇਹ ਹੈ ਪਿਆਰ, ਰੱਬ ਨਾਲ ਪਿਆਰ ਦਾ ਮਤਲਬ ਇਹ ਹੈ, ਜਿਹੜਾ ਰੱਬ ਨਾਲ ਪਿਆਰ ਕਰੇਗਾ ਉਹ ਜੰਮਣ ਨਾਲ ਵੀ ਪਿਆਰ ਕਰੇਗਾ, ਉਹ ਮਰਨ ਨਾਲ ਵੀ ਪਿਆਰ ਕਰੇਗਾ। ਇੱਦਾਂ ਨਹੀਂ ਤੁਸੀਂ ਕਹਿ ਸਕਦੇ ਵੀ ਮੈਂ ਗੁਲਾਬ ਦਾ ਫੁੱਲ ਲੈ ਕੇ ਆਇਆ, ਫੁੱਲ ਮੈਨੂੰ ਵਧੀਆ ਲੱਗਦਾ, ਕੰਡਾ ਵਧੀਆ ਨਹੀਂ ਲੱਗਦਾ, ਜੇ ਵਧੀਆ ਲੱਗੇਗਾ ਤੇ ਸਾਰਾ ਵਧੀਆ ਲੱਗੇਗਾ ਸਮੁੱਚਾ। ਜਦੋਂ ਅਸੀਂ ਇੱਕ ਓਅੰਕਾਰ ਨੂੰ ਪਿਆਰ ਕਰਨ ਦੀ ਗੱਲ ਕਰਦੇ ਹਾਂ, ਉਹ ਇੱਕੋ ਨੂੰ ਪਿਆਰ ਕਰਨ ਦੀ ਗੱਲ ਕਰਦੇ ਹਾਂ ਤੇ ਅਸੀਂ ਸਾਰੇ ਨੂੰ ਪ੍ਰਵਾਨ ਕਰਦੇ ਹਾਂ। ਤਾਂ ਹੀ ਤੇ ਇਹ ਗੱਲ ਕਿੰਨੀ ਵਾਰੀ ਕਰੀ ਦੀ ਹੈ ਵੀ 84 ਮਾੜੀ ਕਹਿ ਕੇ ਅਸੀਂ ਜੀਵ ਜੰਤੂਆਂ ਨੂੰ ਵੇਖ ਕੇ ਨੱਕ ਚਾੜਦੇ ਹਾਂ, 84 ਲੱਖ ਜੂਨਾਂ ਵਿੱਚ ਮੈਂ ਕਿਤੇ ਨਾ ਪੈ ਜਾਂ। ਵੀਰੋ ਭਰਾਵੋ ਭੈਣੋ, ਬਾਹਰ ਵਾਲਾ ਜੋ ਕੁਝ ਵੀ ਹੈ ਬੜਾ ਕਮਾਲ ਦਾ, ਤੇਰਾ ਕੀਤਾ ਜੋ ਕੁਝ ਵੀ ਹੈ ਬੜਾ ਕਮਾਲ ਦਾ, ਬਾਹਰ ਕੁਛ ਗਲਤ ਨਹੀਂ, ਕੋਈ 84 ਮਾੜੀ ਨਹੀਂ, 84 ਮੇਰੇ ਅੰਦਰ ਨਾ ਚੱਲੇ, ਮੈਂ ਇਨਸਾਨ ਬਣਿਆ ਰਵਾਂ, ਮੈਂ ਅੰਦਰੋਂ ਕੁੱਤਾ ਗਧਾ ਬਣ ਜਾਂਦਾ ਨਾ ਜਦੋਂ ਉਦੋਂ ਕੰਮ ਮਾੜਾ, ਕੁੱਤਾ ਆਪਣੀ ਥਾਂ 'ਤੇ ਠੀਕ ਹੈ, ਗਧਾ ਆਪਣੀ ਥਾਂ 'ਤੇ ਠੀਕ ਹੈ, ਇੱਕ ਮੱਖੀ ਆਪਣੀ ਥਾਂ 'ਤੇ ਠੀਕ ਹੈ, ਨਿੱਕੇ ਤੋਂ ਨਿੱਕਾ ਜੀਵ ਵੀ ਜੇ ਗੰਦਗੀ ਨੂੰ ਖਾਣ ਵਾਲੇ ਕੀੜੇ ਨਾ ਹੋਣਗੇ ਤਾਂ ਗੰਦਗੀ ਕਿਹਨੇ ਖਾਣੀ ਹੈ। ਇੱਥੇ ਨਿੱਕੇ ਨਿੱਕੇ ਜੀਵਾਂ ਦੀ ਲੋੜ ਹੈ, ਕੁਦਰਤ ਵਿੱਚ ਕੁਛ ਵੀ ਐਵੇਂ ਹੀ ਪੈਦਾ ਨਹੀਂ ਹੋ ਗਿਆ, ਜਿਹਦੀ ਲੋੜ ਸੀ ਉਹੀ ਪੈਦਾ ਹੋਇਆ, ਸਾਰਾ ਕੁਛ ਬੜਾ ਵਧੀਆ। ਪਰ ਜਦੋਂ ਮੈਂ ਕੁੱਤਾ ਬਣ ਜਾਂਦਾ ਬਿਰਤੀ ਕਰਕੇ ਉਦੋਂ ਪ੍ਰੋਬਲਮ ਹੈ, ਜਦੋਂ ਮੈਂ ਗਧਾ ਬਣ ਜਾਂਦਾ ਉਦੋਂ ਪ੍ਰੋਬਲਮ ਹੈ। ਸਾਡੇ ਵਿੱਚ ਇਨਸਾਨੀਅਤ ਨਾ ਮਰੇ, ਆਪਾਂ ਇੱਕ ਪੰਗਤੀ ਪੜ੍ਹਦੇ ਹਾਂ, ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ 10 ਕਾਜ ਸਵਾਰੇ। ਇਹਦਾ ਅਰਥ ਬਹੁਤਾ ਇੱਦਾਂ ਕੀਤਾ ਜਾਂਦਾ ਹੈ, ਕਹਿੰਦੇ ਤੇਰਾ ਚੰਮ ਨਾ ਕਿਸੇ ਕੰਮ ਆਵੇ ਤੇ ਪਸ਼ੂਆਂ ਦੇ, ਕਹਿੰਦੇ ਨਾ ਪਸ਼ੂਆਂ ਦੇ ਹੱਡ ਵਿਕਦੇ, ਤੇਰਾ ਚੰਮ ਨਾ ਕਿਸੇ ਕੰਮ ਆਵੇ। ਪਰ ਕੀ ਅੱਜ ਦੇ ਸਾਇੰਸ ਦੇ ਯੁੱਗ 'ਚ ਇਹ ਗੱਲ ਠੀਕ ਹੈ ਕਿ ਅੱਖਾਂ ਕੰਮ ਨਹੀਂ ਆ ਜਾਂਦੀਆਂ ਮਰਨ ਤੋਂ ਬਾਅਦ? ਬੰਦੇ ਦੀਆਂ ਅੱਜ ਕੱਲ੍ਹ ਲੀਵਰ ਵੀ ਕੰਮ ਆ ਜਾਂਦਾ, ਲੀਵਰ ਟ੍ਰਾਂਸਪਲਾਂਟ ਹੋ ਰਿਹਾ, ਫਿਊਚਰ ਦੇ ਵਿੱਚ ਸਾਰਾ ਕੁਝ ਹੀ ਬਦਲ ਸਕਦੇ ਹੈ, ਡਾਕਟਰਾਂ ਦੇ ਸਾਇੰਸ ਤਰੱਕੀ ਕਰ ਰਹੀ ਹੈ। ਅਸੀਂ ਕਹਿੰਦੇ ਹਾਂ ਕਿ ਪਸ਼ੂਆਂ ਦੇ ਹੱਡ ਚੰਮ ਕੰਮ ਆਉਂਦੇ ਹੈ, ਪਰ ਕੀ ਬੰਦੇ ਦੀਆਂ ਕਿਡਨੀਆਂ, ਬੰਦੇ ਦਾ ਲੀਵਰ, ਸਾਰਾ ਕੁਝ ਕੰਮ ਨਹੀਂ ਆਉਂਦਾ? ਬੋਲੋ ਵੀ ਆਉਂਦਾ ਕਿ ਨਹੀਂ ਆਉਂਦਾ? ਆਉਂਦਾ ਹੈ। ਫਿਰ ਅੱਜ ਦੇ ਸਾਡੇ ਬੱਚੇ ਨੇ ਕੁਐਸਚਨ ਕਰ ਦੇਣਾ ਹੈ ਵੀ ਬਾਣੀ 'ਚ ਲਿਖਿਆ ਨਰੂ ਮਰੈ ਨਰ ਕਾਮ ਨਾ ਆਵੇ, ਬੰਦਾ ਮਰ ਜਾਂਦਾ ਬੰਦਾ ਕੰਮ ਨਹੀਂ ਆਉਂਦਾ, ਤੇ ਪਸ਼ੂ ਮਰੈ ਦਸ ਕਾਜ ਸਵਾਰੇ, ਪਸ਼ੂ ਤੇ ਕਿੰਨੇ ਕਾਜ ਸਵਾਰ ਦਿੰਦਾ, ਉਹਦੀਆਂ ਤੇ ਚਮੜੇ ਦੀਆਂ ਜੁੱਤੀਆਂ ਬਣ ਜਾਂਦੀਆਂ। ਆ ਜਿਹੜੀ ਜੋੜੀ ਵੱਜਦੀ ਹੈ ਕੀਰਤਨ ਦੇ ਵਿੱਚ, ਢੋਲਕ ਵੱਜਦੀ ਹੈ, ਇਹ ਜੋੜੀਆਂ ਵੱਜਦੀਆਂ ਨੇ, ਇਹ ਬੱਕਰੇ ਦੀ ਖੱਲ ਤੋਂ ਬਣਦੀਆਂ ਨੇ। ਲੈਦਰ ਦਾ ਕਿੰਨਾ ਕੁਛ ਬਣਦਾ, ਬੀਬੀਆਂ ਨੇ ਲੈਦਰ ਦੇ ਪਰਸ ਫੜੇ ਹੋਏ ਆ, ਪਤਾ ਨਹੀਂ ਕਿਹੜੇ ਜਾਨਵਰ ਦੀ ਚਮੜੀ ਹੈ, ਇਹ ਲੈਦਰ ਹੀ ਹੈ ਨਾ ਸਾਰਾ ਇਹ ਬਣਿਆ। ਫਿਰ ਸਾਨੂੰ ਕੁਐਸਚਨ ਬੱਚਿਆਂ ਨੇ ਕਰਨਾ ਹੈ ਕਿ ਫਿਰ ਭਾਈ ਗੁਰਬਾਣੀ 'ਚ ਲਿਖਿਆ ਵੀ ਬੰਦਾ ਕੰਮ ਨਹੀਂ ਆਉਂਦਾ, ਪਰ ਬੰਦਾ ਵੀ ਤੇ ਅੱਜ ਕੱਲ੍ਹ ਕੰਮ ਆਉਂਦਾ ਹੈ, ਫਿਰ ਇਹਦਾ ਮਤਲਬ ਕੀ ਹੈ? ਉਹ ਭਾਈ ਅਸਲ 'ਚ ਇਹਦਾ ਮਤਲਬ ਹੈ ਨਰੂ ਮਰੈ, ਇਨਸਾਨੀਅਤ, ਇਨਸਾਨ ਵਿੱਚੋਂ ਜੇ ਇਨਸਾਨੀਅਤ ਮਰ ਜਾਏ ਫਿਰ ਕਿਸੇ ਕੰਮ ਦਾ ਨਹੀਂ। ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੈ, ਜਿਹੜਾ ਸਾਡੇ ਅੰਦਰ ਦਾ ਪਸ਼ੂ ਪੁਣਾ ਹੈ ਉਹ ਮਰਦਾ ਤਾਂ ਅਸੀਂ ਕੰਮ ਆਉਂਦੇ ਹਾਂ, ਸਾਡੇ ਅੰਦਰ ਪਸ਼ੂ ਪੁਣਾ ਹੈ। ਗਿਆਨ ਤੋਂ ਹੀਣਾ ਬੰਦਾ ਪਸ਼ੂ ਹੈ, ਗਿਆਨ ਤੋਂ ਹੀਣਾ ਬੰਦਾ, ਗੁਰੂ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਗੁਰ ਮੰਤਰ ਹੀਣਸ ਜੋ ਪ੍ਰਾਣੀ,
ਗੁਰ ਮੰਤਰ ਹੀਣਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟ ਨੇ, ਕੁਕਰੈ ਸ਼ੁਕਰੈ ਗਤ ਬੈ ਕਾਕੇ ਸਰਪ ਨੈ ਟੁਲ ਖਲੈ।
ਕਹਿੰਦੇ ਗਿਆਨ ਤੋਂ ਹੀਣਾ ਬੰਦਾ ਕੁੱਤਾ ਗਧਾ ਸੂਰ, ਕਹਿੰਦੇ ਸਾਰਾ ਕੁਝ ਹੀ ਇਨਸਾਨ ਹੁੰਦਾ ਜਦੋਂ ਕੁੱਤਿਆਂ ਗਧਿਆਂ ਵਾਲੇ ਕੰਮ ਕਰਦਾ। ਇਹ 84 ਚ ਨਹੀਂ ਪੈਣਾ, ਬਾਹਰ ਵਾਲੀ ਤੇ ਠੀਕ ਹੀ ਹੈ, ਐਨਰਜੀ ਹੈ, ਪੰਜ ਤੱਤ ਨੇ, ਪੰਜਾਂ ਤੱਤਾਂ ਚੋਂ ਬਣੇ ਆ, ਕੁਦਰਤ ਵਿੱਚੋਂ ਬਣੇ ਆ, ਕੁਦਰਤ ਦੀ ਇੱਕ ਲਹਿਰ ਆ, ਜਿਵੇਂ ਸਮੁੰਦਰ ਦੀਆਂ ਸੈਂਕੜੇ ਲਹਿਰਾਂ ਹੁੰਦੀਆਂ ਨੇ, ਹਜ਼ਾਰਾਂ ਲਹਿਰਾਂ ਹੁੰਦੀਆਂ ਨੇ, ਇਸੇ ਤਰ੍ਹਾਂ ਅਸੀਂ ਸਾਰੇ ਕੁਦਰਤ ਦੀ, ਰੱਬ ਦੀ ਇੱਕ ਲਹਿਰ ਹਾਂ। ਉਹਦੇ ਵਿੱਚ ਫਿਰ ਵਾਪਸ ਮਿਲ ਜਾਵਾਂਗੇ, ਫਿਰ ਪਤਾ ਨਹੀਂ ਕਿਹੜੀ ਲਹਿਰ ਬਣ ਜਾਣੀ ਹੈ, ਉਹ ਪੰਜ ਤੱਤ ਨੇ ਕਿੱਧਰ ਚਲੇ ਜਾਣੇ ਨੇ, ਜਾਂ ਉਹ ਕੀ ਕਿਹਦੇ ਵਿੱਚ ਬਦਲ ਜਾਣਗੇ। ਸਾਨੂੰ ਇਸ ਚੱਕਰ 'ਚ ਪੈਣ ਦੀ ਲੋੜ ਨਹੀਂ, ਜਿਹੜੀ ਅੱਜ ਮੇਰੀ ਜ਼ਿੰਦਗੀ ਹੈ, ਪ੍ਰੈਜੈਂਟ ਮੂਵਮੈਂਟ ਹੈ ਜਿਹੜੀ, ਅੱਜ ਦੇ ਸਮੇਂ ਨੂੰ ਮੈਂ ਸੰਭਾਲਾਂ, ਅੱਜ ਵੱਲ ਮੈਂ ਵੇਖਾਂ, ਇਹਨੂੰ ਮੈਂ ਠੀਕ ਕਰਾਂ, ਇਹਦੇ 'ਤੇ ਫੋਕਸ ਕਰੋ। ਜਿਹੜਾ ਅੱਜ ਮੇਰੇ ਕੋਲ ਸਮਾਂ ਹੈ ਮੈਂ ਇਹਨੂੰ ਸੰਭਾਲਾਂ, ਮਰਨ ਤੋਂ ਬਾਅਦ ਮੇਰੇ ਨਾਲ ਕੀ ਬਣੇਗਾ ਯਾਰੋ, ਅੱਜ ਦੀ ਗੱਲ ਕਰੋ, ਮੈਂ ਮਰਨ ਤੋਂ ਪਹਿਲਾਂ ਕੀ ਸੀ? ਬੜੇ ਲੋਕ ਪੁੱਛਦੇ ਫਿਰਦੇ ਹੈ, ਇੱਥੇ ਮੇਰੇ ਨਾਲ ਕਈ ਵੀਰ ਗੱਲ ਕਰਨਗੇ, ਭਾਈ ਸਾਹਿਬ ਮੈਂ ਕਿਹਾ ਆਫਟਰ ਡੈਥ ਬਾਰੇ ਤੁਹਾਡਾ ਕੀ ਵਿਚਾਰ, ਆਫਟਰ ਡੈਥ ਕੀ ਹੁੰਦਾ, ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ, ਉਹਦੇ ਨਾਲ ਫਿਰ ਉੱਤੇ ਕੀ ਹੋਏਗਾ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਤੇ ਮੈਂ ਕਹਿੰਦਾ ਹੁੰਦਾ ਇੱਕ ਸ਼ਬਦ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦਾ, ਕਹਿੰਦੇ ਪਹਿਲੀ ਗੱਲ ਚੇਤਾ ਰੱਖ ਲਓ, ਇੱਥੇ ਕੁਛ ਨਹੀਂ ਮਰਦਾ, ਰੀਸਾਈਕਲ ਐਨਰਜੀ ਹੋ ਰਹੀ ਹੈ। ਜਿਵੇਂ ਧਿਆਨ ਨਾਲ ਸਮਝਣਾ, ਬੱਦਲ ਤੋਂ ਪਾਣੀ ਬਰਸਾਤ ਬਣ ਜਾਂਦਾ ਹੈ, ਫਿਰ ਉਹ ਦੁਆਰਾ ਪਹਾੜਾਂ 'ਤੇ ਵਰਦਾ ਹੈ, ਫਿਰ ਝਰਨੇ ਬਣਦਾ ਹੈ, ਝਰਨੇ ਬਣਦਾ ਫਿਰ ਨਦੀ ਬਣਦਾ ਹੈ, ਨਦੀ ਬਣ ਕੇ ਫਿਰ ਦਰਿਆ 'ਚ ਚਲ ਜਾਂਦਾ ਹੈ, ਦਰਿਆ 'ਚ ਜਾ ਕੇ ਫਿਰ ਹੌਲੀ ਹੌਲੀ ਸਮੁੰਦਰ 'ਚ ਚਲੇ ਜਾਂਦਾ ਹੈ, ਸਮੁੰਦਰ ਤੋਂ ਫਿਰ ਬੱਦਲ ਬਣ ਜਾਂਦਾ ਹੈ, ਬੱਦਲ ਤੋਂ ਫਿਰ ਬਰਸਾਤ ਬਣ ਜਾਂਦਾ, ਫਿਰ ਝਰਨੇ ਬਣ ਜਾਂਦਾ, ਇੱਕੋ ਹੀ ਪਾਣੀ ਰੀਸਾਈਕਲ ਹੋ ਰਿਹਾ। ਤੇ ਪੰਚਮ ਪਾਤਸ਼ਾਹ ਕਹਿੰਦੇ ਆ ਭੁਲੇਖਾ ਕੱਢ ਦਿਓ, ਜੋ ਕਿਛ ਪਾਇਆ ਸੋ ਏਕਾ ਵਾਰ, ਇੱਕੇ ਵਾਰੀ ਇੱਕੋ ਹੀ ਐਨਰਜੀ ਹੈ ਜਿਹੜੀ ਰੀਸਾਈਕਲ ਹੁੰਦੀ ਰਹਿੰਦੀ ਹੈ। ਮਹਾਰਾਜ ਕਹਿੰਦੇ ਕੁਛ ਨਹੀਂ ਮਰਦਾ ਇੱਥੇ, ਭੁਲੇਖਾ ਹੀ ਕੱਢ ਦਿਓ, ਕੋਈ ਨਹੀਂ ਮਰਦਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪੂਰਾ ਬਚਨ ਹੈ, ਜੇ ਧਿਆਨ ਨਾਲ ਸਮਝ ਜਾਓਗੇ ਤੇ ਪਤਾ ਲੱਗ ਜਾਏਗਾ। ਆਫਟਰ ਡੈਥ ਕੀ ਹੁੰਦਾ ਜੀ, ਗੁਰੂ ਅਰਜਨ ਦੇਵ ਜੀ ਨੂੰ ਪੁੱਛੋ, ਮਹਾਰਾਜ ਦੱਸੋ ਭਲਾ ਮਰਨ ਤੋਂ ਬਾਅਦ ਕੀ ਹੁੰਦਾ। ਕਹਿੰਦੇ ਮੇਰਾ ਸਵਾਲ ਇਹ ਹੈ ਵੀ ਮਰਦਾ ਹੀ ਕੁਛ ਨਹੀਂ, ਤੁਸੀਂ ਕਹਿੰਦੇ ਹੈ ਮਰਨ ਤੋਂ ਬਾਅਦ ਕੀ ਹੁੰਦਾ ਹੈ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੈ ਮਰਦਾ ਹੀ ਕੁਛ ਨਹੀਂ, ਮਰਦਾ ਹੀ ਨਹੀਂ, ਤੁਹਾਨੂੰ ਲੱਗਦਾ ਮਰਦਾ, ਮਰਿਆ ਕੀ? ਤੁਸੀਂ ਸਾਹ ਲਿਆ, ਆ ਸਾਹ ਅੰਦਰ ਗਿਆ, ਸਾਹ ਬਾਹਰ ਗਿਆ, ਸਾਹ ਮਰਿਆ ਨਹੀਂ? ਮਰਿਆ ਆ ਮੇਰੇ, ਆ ਵੇਖੋ ਮੇਰੇ ਆ ਗਲ ਵਿੱਚ ਇੱਕ ਕੱਪੜਾ ਪਾਇਆ ਹੋਇਆ, ਇਹਨੂੰ ਮਾਰ ਕੇ ਵਿਖਾਓ, ਇਹਨੂੰ ਖਤਮ ਕਰਕੇ ਵਿਖਾਓ। ਇਸ ਕੱਪੜੇ ਨੂੰ ਤੁਸੀਂ ਅੱਗ ਲਾ ਦਿਓ, ਮਰ ਗਿਆ ਫਿਰ ਨਹੀਂ, ਉਹਦੀ ਸ਼ੇਪ ਬਦਲ ਗਈ, ਸਵਾਹ ਬਣ ਗਿਆ। ਹੁਣ ਸਵਾਹ ਬਣ ਗਿਆ, ਇਹਨੂੰ ਕੀ ਕਰੋਗੇ? ਮਿੱਟੀ ਵਿੱਚ ਦਬਾ ਦਿਓ, ਉਹ ਫਿਰ ਜਾਣਾ, ਤੁਸੀਂ ਉੱਡ ਜਾਣਾ, ਉਹਨੇ ਹਵਾ ਆ ਗਈ, ਕਿਨਕਾ ਕਿਨਕਾ ਹੋ ਕੇ ਉੱਡ ਜਾਣਾ, ਪਰ ਮਰਨਾ ਨਹੀਂ। ਮਰਦਾ ਇੱਥੇ ਕੁਛ ਨਹੀਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਭੁਲੇਖਾ ਕੱਢ ਦਿਓ, ਤੁਹਾਨੂੰ ਲੱਗਦਾ ਮਰ ਗਿਆ, ਕੁਛ ਨਹੀਂ ਮਰਦਾ, ਪੰਜ ਤੱਤ ਨੇ ਇੱਥੇ ਹੀ ਘੁੰਮਦੇ ਰਹਿੰਦੇ ਹੈ, ਰੀਸਾਈਕਲ ਹੁੰਦੇ ਰਹਿੰਦੇ ਹੈ। ਕਹਿੰਦੇ ਨਹੀਂ ਮਰਦਾ ਕੁਛ, ਸਤਿਗੁਰੂ ਜੀ ਨੂੰ ਪੁੱਛ ਕੇ ਵੇਖੋ।
ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਰੋਵਨ ਹਾਰੇ ਕੀ ਕਵਨ ਟੇਕ।
ਕਹਿੰਦੇ ਮੈਂ ਹੈਰਾਨ ਹਾਂ ਕਿਸ ਬੇਸ ਤੇ ਰੋਣ ਲੱਗ ਜਾਂਦੇ ਹੋ। ਕਹਿੰਦੇ ਰੋਵੋ ਨਾ, ਮਿੱਟੀ ਮਿੱਟੀ ਨਾਲ ਰਲ ਗਈ, ਪਾਣੀ ਪਾਣੀ ਨਾਲ ਰਲ ਗਿਆ, ਤੁਹਾਨੂੰ ਬੇਸ ਕਿਸ ਬੇਸ ਤੇ ਰੋ ਰਹੇ? ਰੋਵਨ ਹਾਰੇ ਕੀ ਕਵਨ ਟੇਕ, ਦੱਸੋ ਮੈਨੂੰ ਕੌਣ ਮੂਆ। ਤੁਹਾਡਾ ਕੁਐਸਚਨ ਹੈ ਆਫਟਰ ਡੈਥ, ਮਹਾਰਾਜ ਕਹਿੰਦੇ ਮਰਦਾ ਤੇ ਕੁਝ ਹੈ ਹੀ ਨਹੀਂ। ਕੌਣ ਮੂਆ ਰੇ, ਕੌਣ ਮੂਆ, ਇੱਥੇ ਨਹੀਂ ਕੁਛ ਮਰਿਆ। ਧਿਆਨ ਨਾਲ ਸੁਣੋ,
ਕੌਣ ਮੂਆ ਰੇ, ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਏ ਤਾਂ ਚਲਤ ਪਿਆ।
ਕਹਿੰਦੇ ਕਿਤੇ ਸਿਆਣਿਆਂ ਦੇ ਕੋਲ ਜਿਹੜੇ ਇਸ ਬ੍ਰਹਮ ਨੂੰ ਸਮਝਦੇ ਨੇ, ਜਿਹੜੇ ਕੁਦਰਤ ਨੂੰ ਸਮਝਦੇ ਨੇ, ਉਹਨਾਂ ਨਾਲ ਬਹਿ ਕੇ ਗੱਲ ਕਰੋ, ਉਹ ਦੱਸਣਗੇ ਕੁਛ ਨਹੀਂ ਮਰਦਾ, ਸ਼ੇਪ ਬਦਲ ਜਾਂਦੀ ਹੈ, ਮਰਦਾ ਕੁਛ ਨਹੀਂ। ਲੱਕੜ ਨੂੰ ਅੱਗ ਲਾ, ਛੋਟਾ ਜਿਹਾ ਬੂਟਾ ਸੀ, ਬੂਟੇ ਤੋਂ ਪੌਦਾ ਬਣ ਗਿਆ, ਪੌਦੇ ਤੋਂ ਦਰਖਤ ਬਣ ਗਿਆ, ਸ਼ੇਪ ਵੀ ਬਦਲੀ ਤੇ ਨਾਮ ਵੀ ਬਦਲਿਆ, ਤੇ ਦਰਖਤ ਬਣਨ ਤੋਂ ਬਾਅਦ ਉਹਦੇ ਫੱਟੇ ਬਣ ਗਏ, ਉਹ ਘਰ ਦੇ ਦਰਵਾਜ਼ੇ ਬਣ ਗਏ। ਇੱਕ ਦਿਨ ਅੱਗ ਲਾ ਤੀ, ਉਹ ਕੋਲੇ ਬਣ ਗਏ, ਹੌਲੀ ਹੌਲੀ ਸਵਾਹ ਬਣ ਗਈ, ਤੇ ਏਦਾਂ ਹਵਾ ਆਈ, ਹਵਾ ਦਾ ਬੁੱਲਾ ਆਇਆ, ਉਹ ਕਿਨਕਾ ਤਿਨਕਾ ਬਣ ਕੇ ਏਦਾਂ ਆਕਾਸ਼ ਵਿੱਚ ਉੱਡ ਗਿਆ, ਮਰਿਆ ਤੇ ਹੈ ਹੀ ਨਹੀਂ। ਸ਼ੇਪ ਬਦਲੀ, ਨਾਮ ਬਦਲਿਆ, ਸ਼ੇਪ ਬਦਲੀ, ਨਾਮ ਬਦਲਿਆ, ਕੁਛ ਨਹੀਂ ਮਰਦਾ। ਕਹਿੰਦੇ ਭੁਲੇਖਾ ਕੱਢ ਦਿਓ, ਕੌਣ ਮੂਆ।
ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਭੇ ਊਠ ਸਿਧਾਈ, ਭਰਮ ਮੋਹ ਕੇ ਬਾਂਧੇ ਬੰਧ, ਸੁਪਨ ਪਿਆ ਭਖ ਲਾਏ ਅੰਧ। ਇਹ ਤਾਂ ਰਚਨ ਰਚਿਆ ਕਰਤਾ, ਆਵਤ ਜਾਵਤ ਹੁਕਮ ਅਪਾਰ, ਨਹਿ ਕੋ ਮੂਆ ਨਾ ਮਰਨੇ ਜੋ।
ਸਾਡਾ ਕੁਐਸਚਨ ਹੈ ਆਫਟਰ ਡੈਥ ਕੀ ਹੋਏਗਾ? ਗੁਰੂ ਅਰਜਨ ਸਾਹਿਬ ਕਹਿੰਦੇ ਨਾ ਕੋਈ ਮਰਿਆ ਨਾ ਮਰਨ ਵਾਲੀ ਚੀਜ਼ ਹੈ, ਮਰਦਾ ਹੈ ਹੀ ਨਹੀਂ, ਤੈਨੂੰ ਨਜ਼ਰ ਨਹੀਂ ਆ ਰਿਹਾ, ਤਾਂ ਮਤਲਬ ਇਹ ਨਹੀਂ ਵੀ ਮਰ ਗਿਆ, ਸ਼ੇਪ ਬਦਲ ਗਈ। ਹੁਣ ਤੁਸੀਂ ਦੱਸੋ, ਸਾਡੇ ਵਿੱਚ ਜਿਹੜਾ ਬੱਚਾ ਸੀ ਅੱਜ ਮਰ ਨਹੀਂ ਗਿਆ? ਆਪਾਂ ਕਹਿੰਦੇ ਹਾਂ ਬੱਚਾ ਮਰ ਗਿਆ ਪਰ ਜਵਾਨ ਹੋ ਗਿਆ, ਜਵਾਨ ਮਰ ਗਿਆ ਬੁੱਢਾ ਹੋ ਗਿਆ, ਉਹ ਸਾਡੇ ਵਿੱਚ ਕਿੰਨਾ ਕੁਝ ਬਦਲਿਆ, ਸਾਡੇ 'ਚ ਕਿੰਨੀ ਚੇਂਜ ਆਈ ਹੈ, ਸਾਡੀ ਸ਼ੇਪ ਬਦਲਦੀ ਰਹਿੰਦੀ ਹੈ, ਪਰ ਬੱਚਾ ਤਾਂ ਮਰ ਗਿਆ, ਕਿੱਧਰ ਗਿਆ ਉਹ ਨਿੱਕਾ ਜਿਹਾ ਬੱਚਾ ਜਿਹੜਾ ਰਿੜਦਾ ਫਿਰਦਾ ਸੀ? ਸਾਰੇ ਸੈੱਲ ਨਵੇਂ ਆ ਗਏ, ਸਭ ਕੁਛ ਬਦਲ ਗਿਆ। ਇਸੇ ਤਰ੍ਹਾਂ ਕਹਿੰਦੇ ਇੱਥੇ ਕੋਈ ਚੀਜ਼ ਮਰਨ ਵਾਲੀ ਨਹੀਂ। ਭੁਲੇਖਾ ਕੱਢੋ, ਫਿਰ ਪੜੋ।
ਨਹਿ ਕੋ ਮੂਆ ਨਾ ਮਰਨੇ ਜੋਗ, ਨਹਿ ਬਿਨ ਸੈ ਅਭਿਨਾਸੀ ਹੋਗ, ਜੋ ਇਹ ਜਾਣੋ ਸੋ ਇਹ ਨਾਹੇ, ਜਾਣਨ ਹਾਰੇ ਕਉ ਬਲ ਜਾਉ, ਕਹੋ ਨਾਨਕ ਗੁਰ ਪਰਮ ਚੁਕਾਇਆ। ਨਾ ਕੋਈ ਮਰੇ ਨਾ ਆਵੇ ਜਾਇਆ।
ਕਹਿੰਦੇ ਗੁਰੂ ਨੇ ਸਾਡੇ ਭੁਲੇਖੇ ਹੀ ਕੱਢਤੇ ਵੀ ਕੁਛ ਨਹੀਂ ਮਰਦਾ ਮੁਰਦਾ। ਅੱਜ ਤੋਂ ਬਾਅਦ ਨਾ ਕਰੋ ਏਦਾਂ ਦਾ ਕੁਐਸਚਨ, ਤੁਸੀਂ ਅੱਜ ਦੀ ਗੱਲ ਕਰੋ, ਮੇਰੇ ਅੰਦਰ ਇਨਸਾਨੀਅਤ ਨਾ ਮਰ ਜਾਏ, ਜਿੰਨਾ ਚਿਰ ਮੈਂ ਜਿਉਣਾ ਹੈ ਮੈਂ ਇਨਸਾਨ ਬਣ ਕੇ ਜਿਉਣਾ ਹੈ, ਮੇਰੀ ਇਨਸਾਨੀਅਤ ਨਾ ਕਿਤੇ ਮਰੇ। ਨਰੂ ਮਰੇ, ਜੇ ਇਨਸਾਨੀਅਤ ਮਰ ਜਾਏ ਤੇ ਬੰਦਾ ਕਿਸੇ ਕੰਮ ਦਾ ਨਹੀਂ। ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਕਹਿੰਦੇ ਜੇ ਪਸ਼ੂ ਪੁਣਾ ਬੰਦੇ ਚੋਂ ਮਰ ਜਾਏ ਤੇ ਫਿਰ ਕੰਮ ਦਾ, ਫਿਰ ਕਾਜ ਸਵਾਰਦਾ। ਤੇ ਜਦੋਂ ਅਸੀਂ ਪਸ਼ੂ ਬਣੇ ਹੁੰਦੇ ਹਾਂ, ਗਿਆਨਹੀਣਾ ਬੰਦਾ, ਅਕਲਹੀਣਾ ਬੰਦਾ ਪਸ਼ੂ ਬਣ ਕੇ ਜ਼ਿੰਦਗੀ ਜਿਉਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕਰਤੂਤਾਂ ਪਸ਼ੂਆਂ ਵਾਲੀਆਂ ਨਾ ਕਰੀਏ। ਤੇ ਹੁਣ ਮੇਰੀ ਬੇਨਤੀ ਪਤਾ ਕੀ ਹੈ, ਧਿਆਨ ਨਾਲ ਸੁਣੋ, ਮੈਂ ਬੇਨਤੀ ਇਹ ਕਰਦਾ, ਪ੍ਰੈਜੈਂਟ ਦੀ ਗੱਲ ਕਰੋ, ਅੱਜ ਦੀ ਗੱਲ ਕਰੋ, ਹੁਣ ਦੀ ਗੱਲ ਕਰੋ, ਅੱਜ ਵਧੀਆ ਕਿਵੇਂ ਬਣਾਈਏ, ਹੁਣ ਵਧੀਆ ਕਿਵੇਂ ਬਣਾਈਏ, ਅੱਜ ਕਮਾਲ ਦੇ ਕਿਵੇਂ ਬਣੀਏ। ਜਿਹੜਾ ਟਾਈਮ ਮੇਰੇ ਕੋਲ ਹੈ, ਮੇਰੀ ਜ਼ਿੰਦਗੀ ਦੇ 10 ਸਾਲ ਰਹਿ ਗਏ, 20 ਰਹਿ ਗਏ, 50 ਰਹਿ ਗਏ, ਜਿੰਨਾ ਸਮਾਂ ਸਾਡੇ ਕੋਲ ਹੈ, ਇਹਨੂੰ ਅਸੀਂ ਵਧੀਆ ਕਿਵੇਂ ਬਣਾਈਏ। ਤੁਹਾਡਾ ਫੋਕਸ ਇਹਨਾਂ ਗੱਲਾਂ ਤੇ ਚਾਹੀਦਾ। ਜੇ ਮਰਨ ਤੋਂ ਬਾਅਦ ਵਧੀਆ ਬਣਾਉਣਾ ਹੈ ਫਿਰ ਧਰਮ ਕਰਮ ਕਰੋ, ਤੇ ਧਰਮ ਕਰਮ ਤੁਸੀਂ ਸਾਡੇ ਜਿੰਨੇ ਕਰ ਸਕਦੇ ਹੈ। ਮੇਰਾ ਸਵਾਲ ਹੈ, ਆ ਜਿੰਨੇ ਤੁਸੀਂ ਵੀਰ ਭਰਾ ਭੈਣਾਂ ਬੈਠੇ ਆ, ਤੁਸੀਂ ਦੱਸੋ ਜਿੰਨਾ ਟਾਈਮ ਸਤਸੰਗ ਦਾ ਅਸੀਂ ਵਿਹਲੇ ਲੋਕ ਕੱਢ ਸਕਦੇ ਹਾਂ, ਤੁਸੀਂ ਇੰਨਾ ਕੱਢ ਸਕਦੇ ਹਾਂ? ਬੋਲ ਕੇ ਦੱਸੋ, ਭੈਣੋ ਦੱਸੋ, ਜਿੰਨਾ ਟਾਈਮ ਅਸੀਂ ਸਤਸੰਗ ਕਰਨ ਲਈ ਕੱਢ ਸਕਦੇ ਹਾਂ, ਸਾਡਾ ਤਾਂ ਫੁੱਲ ਟਾਈਮ ਹੀ ਇਹਨਾਂ ਕੰਮਾਂ 'ਤੇ ਲੱਗਦਾ, ਤੁਸੀਂ ਸਾਡੇ ਜਿੰਨਾ ਸਮਾਂ ਕੱਢ ਸਕਦੇ ਹਾਂ? ਮੇਰਾ ਜਵਾਬ ਦਿਓ, ਹੀਰੋ ਕੌਣ ਅਤੇ ਜੀਰੋ ਕੌਣ? ਫਿਰ ਹੀਰੋ ਕੌਣ ਸਟੇਜ ਵਾਲੇ ਅਤੇ ਜੀਰੋ ਕੌਣ ਤੁਸੀਂ? ਇਸ ਹਿਸਾਬ ਨਾਲ ਤਾਂ ਅਸੀਂ ਹੀਰੋ ਰਹਿ ਗਏ ਗੱਲੇ, ਅਸੀਂ ਆਫਟਰ ਡੈਥ 'ਤੇ, ਸਾਡਾ ਹੀ ਭਲਾ ਹੋਣਾ, ਬਾਕੀ ਤਾਂ ਟਾਈਮ ਹੀ ਨਹੀਂ ਕੱਢਦੇ, ਬਾਕੀ ਤਾਂ ਆਪਣੇ ਕੰਮਾਂ 'ਚ ਬਿਜ਼ੀ ਨੇ। ਇਸ ਹਿਸਾਬ ਨਾਲ ਤਾਂ ਇੱਦਾਂ ਹੀ ਚੱਲੂ। ਫਿਰ ਧਿਆਨ ਨਾਲ ਸੁਣਨਾ, ਸਾਡੇ ਵਰਗੇ ਸਟੇਜਾਂ ਉੱਤੇ ਗੱਲਾਂ ਇਹ ਕਰਦੇ ਹੀ ਤਾਂ ਨੇ ਤਾਂ ਜੋ ਲੋਕਾਂ ਦੇ ਦਿਮਾਗ 'ਤੇ ਭਾਰ ਪਾਇਆ ਜਾ ਸਕੇ। ਸਾਡੇ ਵਰਗੇ ਉਹੀ ਗੇਮ ਖੇਡਦੇ ਆ ਜਿਸ ਗੇਮ ਵਿੱਚ ਮਾਰ ਅਸੀਂ ਆਪ ਹਾਂ। ਇੱਧਰ ਧਿਆਨ ਰੱਖੋ ਸਿੰਘੋ, ਗੱਲ ਸੁਣੀ ਚੱਲੋ, ਇੱਧਰ ਇੱਧਰ ਧਿਆਨ ਰੱਖੋ, ਇਕਾਗਰਤਾ ਭੰਗ ਨਾ ਹੋਣ ਦਿਓ, ਗਰਦਨਾ ਨਾ ਮੋੜੋ, ਇੱਧਰ ਧਿਆਨ ਰੱਖੋ ਮਾੜਾ ਜਿਹਾ, ਜ਼ਰਾ ਕੁ ਗੱਲ ਕਰਨ 'ਚ ਸਵਾਦ ਆਵੇ। ਵੀਰੋ ਸੁਣੋ, ਭੈਣੋ ਸੁਣੋ, ਤੁਸੀਂ ਮੈਨੂੰ ਇਹ ਦੱਸੋ ਵੀ ਜੇ ਸਚਿਨ ਨੇ ਖੇਡਣਾ ਹੋਵੇ, ਸਚਿਨ ਨੇ ਖੇਡਣਾ ਹੋਵੇ, ਉਹ ਕਿਹੜੀ ਗੇਮ ਖੇਡਣ ਨੂੰ ਤਰਜੀਹ ਦਊ ਵੀ ਮੈਂ ਆਹ ਖੇਡਣੀ ਹੈ? ਦੱਸੋ ਦੱਸੋ, ਵਾਲੀਬਾਲ ਖੇਡੂ, ਸ਼ੌਕਰ ਖੇਡੂ? ਸਚਿਨ ਕੀ ਕਹੂ ਭਲਾ ਮੈਂ ਕੀ ਖੇਡਣਾ ਕ੍ਰਿਕਟ, ਕਿਉਂਕਿ ਉਹਨੂੰ ਪਤਾ ਵੀ ਤੈਨੂੰ ਮੈਂ ਇਹਦੇ ਵਿੱਚ ਆਉਣ ਨਹੀਂ ਦੇਣਾ, ਉਹ ਇਹੀ ਖੇਡੂ। ਸਾਡੇ ਵਰਗੇ ਬੰਦੇ ਕਹਿੰਦੇ ਆ ਧਾਰਮਿਕ ਕਰਮ ਧਰਮ ਬਹੁਤ ਜ਼ਿਆਦਾ ਕਰੋ, ਕਿਉਂਕਿ ਇਹਨਾਂ ਨੂੰ ਪਤਾ ਵੀ ਅਸੀਂ ਤੁਹਾਨੂੰ ਇਹਨਾਂ ਕੰਮਾਂ 'ਚ ਆਉਣ ਹੀ ਨਹੀਂ ਦੇਣਾ, ਕਿਉਂਕਿ ਅਸੀਂ ਹੀਰੋ ਆਪੇ ਹੀ ਬਣ ਜਾਂਦੇ ਹਾਂ, ਸਾਡਾ 24 ਘੰਟੇ ਦਾ ਕੰਮ ਹੀ ਇਹ ਹੁੰਦਾ। ਅਸਲ ਵਿੱਚ ਸਾਰੀਆਂ ਗੇਮਾਂ ਉਹ ਪਾਈਆਂ ਜਾਂਦੀਆਂ ਜਿਹਦੇ ਵਿੱਚ ਅਸੀਂ ਜਿੱਤਦੇ ਹਾਂ। ਮੇਰਾ ਸਵਾਲ ਹੈ, ਤੁਸੀਂ ਜਵਾਬ ਦਿਓ, ਮੇਰੇ ਵਰਗਿਆਂ ਦਾ ਚੋਲਾ ਉੱਪਰ ਦੀ ਸਰੀਸਾ ਪਾਏ ਬਿਨਾਂ ਸੋਹਣਾ ਲੱਗਦਾ? ਮੇਰੇ ਵਰਗਾ ਬਾਣਾ ਸਟੇਜ 'ਤੇ ਬੈਠਾ ਹੋਵੇ, ਉੱਪਰ ਦੀ ਸਰੀਸਾ ਨਾ ਪਾਈ ਹੋਵੇ, ਤੇ ਮੇਰੇ ਵਰਗੇ ਦਾ ਬਾਣਾ ਸੋਹਣਾ ਲੱਗਦਾ? ਬੋਲੋ। ਤੇ ਤੁਹਾਡੇ 'ਚ ਬਹੁਤੇ ਬੰਦਿਆਂ ਦੇ ਪੈਂਟ ਸ਼ਰਟ ਪਾਈ ਹੋਈ ਹੈ, ਪੈਂਟ ਕੋਟ ਪਾਇਆ ਹੋਇਆ, ਯੂਨੀਫਾਰਮ ਕੰਮ ਵਾਲੀ ਪਾਈ ਹੋਈ ਹੈ, ਉਹਨਾਂ ਦੀਆਂ ਕਈਆਂ ਦੀਆਂ ਮਜਬੂਰੀਆਂ, ਕਈਆਂ ਦੀ ਉੱਪਰ ਕਈ ਨਹੀਂ ਪਾ ਸਕਦੇ, ਹੁੰਦਾ ਨਾ ਇੱਦਾਂ? ਮੇਰਾ ਕੁਐਸਚਨ ਹੈ, ਜਦੋਂ ਅਸੀਂ ਕਹਿੰਦੇ ਹਾਂ ਜਿਹੜਾ ਸ੍ਰੀ ਸਾਹਿਬ ਉੱਪਰ ਦੀ ਪਾਉਂਦਾ ਅਸਲੀ ਗੁਰਸਿੱਖ ਉਹੀ ਹੈ, ਸਾਰੀ ਸੰਗਤ ਬੈਠੀ ਹੈ, ਬੰਦਾ ਬੈਠਾ 200-300, ਵਿੱਚ ਹੀ ਬੈਠਾ ਮੈਂ, ਹੁਣ ਤੁਸੀਂ ਮੈਨੂੰ ਦੱਸਿਓ, ਸਾਰਿਆਂ ਨੂੰ ਪਤਾ ਵੀ ਸਾਰਿਆਂ ਤੋਂ ਉੱਪਰ ਦੀ ਪਾਈ ਨਹੀਂ ਜਾਣੀ, ਫਿਰ ਗੇਮ ਉਹ ਪਾਤੀ ਜਿਹਦੇ ਵਿੱਚ ਪਤਾ ਵੀ ਜਿੱਤਣਾ ਮੈਂ ਹੀ ਹਾਂ। ਤਰੀਕਾ ਹੈ, ਇੱਕ ਢੰਗ ਹੈ, ਇਹ ਤਰੀਕਾ ਹੈ। ਸਾਡੇ ਵਰਗਿਆਂ ਨੇ ਜਿੱਦਣ ਅਮਰੀਕਾ ਆਉਣਾ ਸੀ, ਜਿੱਦਣ ਕਨੇਡਾ ਆਉਣਾ ਸੀ, ਵੱਡੇ ਵੱਡੇ ਧਾਰਮਿਕ ਬੰਦੇ ਜਿਨ੍ਹਾਂ ਨੇ ਕਿਹਾ ਕਦੇ ਸ੍ਰੀ ਸਾਹਿਬ ਸਰੀਰ ਤੋਂ ਦੂਰ ਨਾ ਕਰਿਓ, ਉਦਣ ਲਾ ਕੇ ਬੈਗ ਵਿੱਚ ਪਾ ਲਈ। ਪਾਈ ਕਿ ਨਹੀਂ ਪਾਈ? ਬੋਲੋ ਯਾਰੋ, ਪਾਈ। ਸਾਡੇ ਵਰਗਿਆਂ ਨੇ ਬੈਗ 'ਚ ਪਾ ਲਈ। ਤੁਸੀਂ ਕੁਐਸਚਨ ਪੁੱਛ ਕੇ ਵੇਖੋ ਸਾਡੇ ਵਰਗੇ ਧਾਰਮਿਕ ਬੰਦਿਆਂ ਨੂੰ, ਅੱਜ ਤੱਕ ਧਿਆਨ ਰੱਖਿਓ, ਸੁਣਿਓ, ਤੁਸੀਂ ਮੇਰੇ ਵਰਗੇ ਧਾਰਮਿਕ ਬੰਦੇ ਨੂੰ, ਚੋਲੇ ਵਾਲੇ ਨੂੰ, ਅੰਮ੍ਰਿਤਧਾਰੀ ਨੂੰ ਕੁਐਸਚਨ ਪੁੱਛੋ ਬਈ ਮੇਰਾ ਬੇਟਾ ਗੇਮ ਖੇਡਦਾ ਹੈ, ਅੱਗੇ ਜਾ ਸਕਦਾ ਹੈ, अमेरिका नू रीप्रजेंट करेगा, साडा बच्चा अमेरिका नू रीप्रजेंट करेगा। दो घंटे वास्ते प्रैक्टिस वेले लावेगा ते प्रैक्टिस तो बाद दोबारा फिर पावेगा। सिर्फ दो घंटे की परमिशन दे दियो, कोई नहीं देंगे। ते आप जदों इन्हां ने जहाज चढ़ना फिर 16 घंटे ली ला देंगे। जिदन अगला कहिंदा जिदन तैं अगे जाना सी तू किसे तो नहीं पुछदा, जिदन मेरे पुत दी वारी आउंदी है ते तू चुप कर जाना, तू कहना मैं नहीं जवाब दे सकदा। जिदन मेरे बच्चे ने अगे जाना हुंदा, इहनू नुकते नू समझियो जरा। साडे वर्गे उही गेम पाउंदे आ जिन्हां नू पता भी जिदे च जितदे असी। होर गल दा जवाब दिओ सिंगो, एक गल होर दसो। मेरे वर्गा बंदा कथा कीर्तन करन वाला स्टेज ते दाढ़ी खुली पाओ, दिन रात सत्संग करो, पर जेड़े नहीं कर सकते उन्हां बंदियां ते इन्ना बोझ ना पाओ। उन्हां नू कहो भी भरावा तू बाणी पढ़दा रह, गुरसिखी नाल जुड़िया रह, एमरजेंसी पवे मजबूरी पवे ते कोई गल नहीं। एक कहो जिदन मेरे ते मजबूरी पई सी, मैं कृपान ला के मैं बाहरले देश आया सी, जे तेरे बच्चे लिए मजबूरी बन जे ते टेंशन ना लिया कर, भार ना पाया कर, ये समझाइए कर, भार ना पाया कर, ये समझाइए, सौखियां करिए। पर साडे दिमाग विच इदां दा कुछ फिट किया गया। हुण मेरा सवाल यह है, असली सिख कौन है? सब तो वधिया सिख कौन है? जिहदा दाड़ा वड्डा है, जिन्हें कृपान उपर दी पाई है, जिन्हें अमृत छकिया है, मेरे वर्गे ने चोला पाया है, असली सिख हो है। मैं 22 साल कीर्तन किया है, मैं फिर इस हिसाब नाल ते मैं कल्ला ही हीरो बन के निकलांगा। गुरु नानक पातशाह नूं पुछो, महाराज असली सिख कौन है? तुहाडियां नजरां विच असली धर्मी कौन है? तुहाडियां नजरां विच धर्मी कौन है? ते गुरु नानक पातशाह कहिंदे है, जिहड़ा बंदा अपनी ड्यूटी नूं ड्यूटी नहीं समझदा मेरियां नजरां विच, ओह पापी है। धर्मी कौन है? जिहड़ा अपने फर्ज निभाउंदा है, जिहड़ा अपनी ड्यूटी करदा, जिहड़ा अपनियां जिम्मेवारियां निभाउंदा है। असली धर्मी ओह है जिन्हें अपनी जिंदगी विच परफेक्ट काम कीते है। ध्यान नाल समझना, गुरु साहब कहिंदे खत्तरियां तां धर्म छोड़िया मलेश भाखिया गई। वीरो मेरे हो दाड़ियां खुलियां रखो, वीरो मेरे हो कृपाना उपर दी पाओ, वीरो मेरे हो रोज सत्संग करो। पर जिदन किते चेक होया ना, उदन साड़ियां दाड़ियां ते कृपाना चेक नहीं होनिया। उदन चेक होएगा तेरे फर्ज किदां नभाए है, तेरिया जिम्मेवारियां किदां नभीआं, तू अपने रिस्पोंसीबिलिटी नूं किदां समझिया, तेरे फर्ज सी जेड़े, जेड़ी जिम्मेवारी सी जेड़ी, ओह किवें नभाई है। परखिया ए जाना, वेखिया ए जाना, चाहे परख अज हो जाए भावें जिस दिन भी होई, ए परखिया जाना तुहाडियां जिम्मेवारियां किदां निभीआं। ते मैनूं एक गल दा जवाब देना, जे जिम्मेवारियां चैक करनियां होण, गेम पाओ जिम्मेवारियां वाली, गेम खेडियो जिम्मेवारियां वाली, भी फर्ज किन्ने वधिया नभाए। ते मैं दावे नाल कहिंदा साडे स्टेज ते बैठे आलियां ने जीरो हो जाना ते तुसी सारिया ने हीरो हो जाना, क्योंकि तुहाडे च कोई वी होना नहीं ते सारिया ने अपनियां जिम्मेवारियां वधिया नभाईआं। तुसी बन जाना धर्मी ते साडे वर्गे पिछे रह जाणगे। फर्ज निभाण आलियां च तुसी ज्यादा वधिया होणे आ, फर्ज ज्यादा वधिया नभाए है। कईआं नूं 40-40 साल हो गए है छड के अपना देश आए, पता नहीं कित्थों कित्थों धक्के खा के, केड़े केड़े बार्डर टप के, किवें किवें इत्थे पक्के होए, किवें किवें स्ट्रगल कीता, किवें किवें अपने बच्चियां नूं इत्थे तक पहुंचाया, बच्चियां नूं पढ़ाया लिखाया, मेहनत कीती। कोई ट्रक ते चढ़िया रहा, कोई टैक्सी चलाउंदा रहा, कोई 12-12 घंटे 16-16 घंटे स्टोरां ते जपदा रहा, ते किसी बंदे ने इत्थे हार्ड वर्क दिहाड़ियां कीतियां, किसी भैन ने सारा सारा दिन स्टोरां ते खड़ के उधरों घर दियां रोटियां पकाओ बच्चियां दा कीता, ते अज असी कह दिंदे आ तू पापी है। ओ नहीं, जेड़ा अपने फर्ज वधिया नभाउंदा, मेरा बाबा कहिंदा ओ धर्मी है, जिम्मेवारी वधिया नभाउंदा ओ धर्मी है। जिस देश विच रहिंदे हो इन्हां देशां प्रति अपना फर्ज जिम्मेवारी, ਆਲੇ ਦੁਆਲੇ ਵਾਸਤੇ ਫਰਜ਼ ਕੀ ਹੈ, ਮੇਰੇ ਬੱਚਿਆਂ ਲਈ ਮੇਰਾ ਫਰਜ਼ ਕੀ ਹੈ, ਮੇਰੀ ਸਿਹਤ ਲਈ ਮੇਰਾ ਫਰਜ਼ ਕੀ ਹੈ, ਮੇਰੀ ਪੀਸ ਆਫ ਮਾਈਂਡ ਮੇਰੇ ਮਨ ਦੀ ਸ਼ਾਂਤੀ ਲਈ ਮੇਰਾ ਫਰਜ਼ ਕੀ ਹੈ, ਉਹ ਨਿਭਾਓ, ਆਪਣੀਆਂ ਜ਼ਿੰਮੇਵਾਰੀਆਂ ਨਿਭਾਓ। ਤੇ ਜਿਹੜਾ ਬੰਦਾ ਜਿੰਨੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਉਹਨਾਂ ਸੌਖਾ ਹੁੰਦਾ ਹੈ, ਉਹਨਾਂ ਸ਼ਾਂਤ ਹੁੰਦਾ ਹੈ, ਉਹਨਾਂ ਵਧੀਆ ਹੁੰਦਾ ਹੈ। ਇੱਥੇ ਤੁਸੀਂ ਕਿੰਨੇ ਬੈਠੇ ਹੈ, ਜਿਹੜੇ ਜਿਹੜੀਆਂ ਵੀਰ, ਜਿਹੜੀਆਂ ਭੈਣਾਂ, ਜਿਹੜੇ ਵੀਰ ਅੱਜ ਆਪਣੀ ਡਿਊਟੀ ਕਰਕੇ ਆਏ ਹੈ, ਆ ਜਿਹੜੀਆਂ ਭੈਣਾਂ ਨੇ ਘਰ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਫਿਰ ਆਈਆਂ, ਫਰਿੱਜ ਵਿੱਚ ਰੱਖ ਕੇ ਆਈਆਂ, ਘਰ ਵਾਲੇ ਨੂੰ ਕਿਹਾ ਇੱਥੋਂ ਖੋਲ੍ਹ ਕੇ ਖਾ ਲਿਓ ਜੀ, ਤੁਹਾਡੇ ਬਾਅਦ 'ਚ ਗਰਮ ਕਰ ਲਿਓ, ਪਰ ਜਿਹੜੀ ਨੇ ਫਰਜ਼ ਨਹੀਂ ਨਿਭਾਇਆ ਉਹਦਾ ਸਤਸੰਗ 'ਚ ਜੀ ਨਹੀਂ ਲੱਗਣਾ, ਜੀ ਉਹਦਾ ਲੱਗਣਾ ਜਿਹਨੇ ਸਾਰੀ ਰਿਸਪੋਂਸੀਬਿਲਟੀ ਪੂਰੀ ਕਰਕੇ ਆਈ ਹੈ, ਉਸ ਭੈਣ ਦਾ ਜੀ ਲੱਗਣਾ, ਉਸ ਮਾਤਾ ਦਾ ਜੀ ਲੱਗਣਾ। ਇੱਥੇ ਜ਼ਿੰਮੇਵਾਰੀਆਂ ਨਿਭਾਉਣੀਆਂ ਸਾਡਾ ਅਸਲ ਧਰਮ ਸੀ, ਫਰਜ਼ ਨਿਭਾਉਣੇ ਸਾਡਾ ਅਸਲ ਧਰਮ ਸੀ। ਹਰ ਥਾਂ ਤੇ ਰਹਿ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਵਧੀਆ ਨਿਭਾਓ, ਜੋ ਤੁਹਾਡੀ ਰਿਸਪੋਂਸੀਬਿਲਟੀ ਹੈ ਜੀ ਲਾ ਕੇ ਨਿਭਾਓ। ਤੇ ਇਹਨਾਂ ਦੇਸ਼ਾਂ ਵਿੱਚ ਤੇ ਸਾਰੇ ਬੰਦੇ ਆਪਣੇ ਆਪਣੇ ਕੰਮ ਕਰਦੇ ਹੈ, ਆਪਣੀ ਆਪਣੀ ਮਿਹਨਤ ਕਰਦੇ ਹੈ, ਆਪਣੇ ਆਪਣੇ ਫਰਜ਼ ਨਿਭਾਉਂਦੇ ਹੈ, ਫਿਰ ਟੈਕਸ ਭਰਦੇ ਹੈ, ਫਿਰ ਵਫਾਦਾਰ ਰਹੋ। ਪਤੀ ਪਤਨੀ ਨੇ ਇੱਕ ਦੂਜੇ ਨਾਲ ਵਾਅਦਾ ਕੀਤਾ, ਇੱਕ ਦੂਜੇ ਨਾਲ ਵਫਾਦਾਰ ਰਹੋ, ਧੋਖਾ ਨਾ ਕਰੋ, ਇੱਕ ਪ੍ਰੋਮਿਸ ਕੀਤਾ। ਭਾਵੇਂ ਤੁਸੀਂ ਚਰਚ ਵਿੱਚ ਜਾ ਕੇ ਵਿਆਹ ਕੀਤਾ, ਭਾਵੇਂ ਤੁਸੀਂ ਮੰਦਰ ਵਿੱਚ 7 ਫੇਰੇ ਲਏ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ 4 ਲਾਵਾਂ ਲਈਆਂ, ਇਹਦਾ ਮਤਲਬ ਸਿਰਫ ਤੇ ਸਿਰਫ ਇੰਨਾ ਹੀ ਹੈ, ਪ੍ਰੋਮਿਸ ਕੀਤੀ ਹੈ ਇੱਕ ਦੂਜੇ ਨਾਲ, ਇੱਕ ਦੂਜੇ ਨਾਲ ਵਾਅਦਾ ਕੀਤਾ, ਇੱਕ ਦੂਜੇ ਲਈ ਖੜੇ ਰਹੀਏ, ਇੱਕ ਦੂਜੇ ਨਾਲ ਪਿਆਰ ਕਰੀਏ, ਆਪਣੀਆਂ ਜ਼ਿੰਮੇਵਾਰੀਆਂ ਵਧੀਆ ਨਿਭਾਵਾਂਗੇ ਤੇ ਆਪੇ ਜੀਵਨ ਸੋਹਣਾ ਚੱਲੀ ਜਾਂਦਾ। ਇਹ ਜ਼ਿੰਮੇਵਾਰੀਆਂ ਨਿਭਾਵਾਂਗੇ ਤੇ ਸੌਖੇ ਰਹਾਂਗੇ, ਨਹੀਂ ਤੇ ਭਾਈ ਬੜੇ ਤਰ੍ਹਾਂ ਦੇ ਇਦਾਂ ਦੇ ਸਾਡੇ ਦਿਮਾਗ ਤੇ ਬੋਝ ਪਾਏ ਜਾਂਦੇ ਹੈ। ਜਿਨ੍ਹਾਂ ਕੋਲ ਸਮਾਂ ਹੈ ਉਹ ਕਥਾ ਕੀਰਤਨ ਵੱਧ ਤੋਂ ਵੱਧ ਕਰੋ, ਜਿਹਨੇ ਜ਼ਿੰਮੇਵਾਰੀਆਂ ਨਿਭਾ ਲਈਆਂ, ਜਿਹਨੂੰ ਪਿਆਰਾ ਲੱਗਦਾ ਨਾ ਵੀ ਹੁਣ ਮੈਂ ਵਿਹਲਾ ਹੋ ਗਿਆ, ਦਾੜਾ ਖੁੱਲ੍ਹਾ ਛੱਡ ਕੇ ਪਰ ਇੱਦਾਂ ਵਾਹ ਕੇ ਚੰਗੀ ਤਰ੍ਹਾਂ ਪੱਗ ਬੰਨ ਕੇ ਗੁਰਦੁਆਰੇ ਐਤਵਾਰ ਆਇਆ ਕਰੋ, ਬਹੁਤ ਚੰਗੀ ਗੱਲ ਹੈ। ਉੱਪਰ ਦੀ ਸ੍ਰੀ ਸਾਹਿਬ ਪਾ ਲੈ ਇੱਕ, ਭਾਵੇਂ ਹੱਥ 'ਚ ਫੜ ਕੇ ਰੱਖ ਲੈ, ਕੋਈ ਮਾੜੀ ਗੱਲ ਨਹੀਂ, ਪਰ ਸਾਰਿਆਂ 'ਤੇ ਬੋਝ ਨਹੀਂ ਪਾਉਣਾ। ਹਰ ਬੰਦੇ ਨੂੰ ਕਹੋ ਜ਼ਿੰਮੇਵਾਰੀ ਵਧੀਆ ਨਿਭਾ, ਫਰਜ਼ ਵਧੀਆ ਨਿਭਾ, ਫਿਰ ਵੇਖਣਾ। ਫਰਜ਼ ਵੇਖੋ, ਇੱਕ ਹੈ ਜ਼ਿੰਮੇਵਾਰੀ ਨਿਭਾਉਣੀ। ਇੰਡੀਆ ਵਿੱਚ ਤੁਸੀਂ ਵੇਖ ਲਓ, ਟੱਲੀਆਂ ਵਜਾਉਣ ਵਾਲਾ ਧਰਮ ਹੈ, ਜਕਾਰੇ ਲਾਉਣ ਵਾਲਾ ਧਰਮ ਹੈ, ਬਾਂਗਾਂ ਦੇਣ ਵਾਲਾ ਧਰਮ ਹੈ, ਮਸੀਤਾਂ ਦੇ ਵਿੱਚ ਆਵਾਜ਼ਾਂ ਬਹੁਤ ਆ ਰਹੀਆਂ, ਗੁਰਦੁਆਰਿਆਂ ਵਿੱਚੋਂ ਆਵਾਜ਼ਾਂ ਬਹੁਤ ਆ ਰਹੀਆਂ, ਮੰਦਰਾਂ ਵਿੱਚੋਂ ਆਵਾਜ਼ਾਂ ਬਹੁਤ ਆ ਰਹੀਆਂ, ਧਿਆਨ ਨਾਲ ਸੁਣਨਾ। ਪਰ ਇੰਡੀਆ ਦੇ ਵਿੱਚ ਜਿਹੜਾ ਫਰਜ਼ ਨੂੰ ਧਰਮ ਕਿਹਾ ਗੁਰੂ ਸਾਹਿਬ ਨੇ, ਇਹ ਦੇਣ ਦੀ ਲੋੜ ਸੀ। ਹਰ ਬੰਦਾ ਆਪਣੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਤੋਂ ਲੈ ਕੇ ਚੌਕੀਦਾਰ ਵਾਲ ਤੱਕ ਆਪਣੀ ਡਿਊਟੀ ਨੂੰ ਡਿਊਟੀ ਸਮਝਣ ਤੇ ਇੰਡੀਆ ਦਾ ਨਕਸ਼ਾ ਬਦਲ ਜਾਏ। ਫਰਜ਼ ਨੂੰ ਧਰਮ ਸਮਝਣ, ਕਰਮ ਨੂੰ ਧਰਮ ਸਮਝਣ। ਇਹਨਾਂ ਦੇਸ਼ਾਂ ਵਿੱਚ ਵੇਖੀਦਾ ਤੁਹਾਡੇ ਇਮੀਗ੍ਰੇਸ਼ਨ ਆਫਿਸਰ ਨੇ ਜਿਹੜੇ ਖੜੇ ਖੜੇ ਡਿਊਟੀਆਂ ਕਰਦੇ ਆ, ਇੱਥੇ ਵੱਡੇ ਵੱਡੇ ਥਾਵਾਂ 'ਤੇ ਚਲੇ ਜਾਓ, ਖੜੇ ਹੀ ਰਹਿੰਦੇ ਆ, 10-10 ਘੰਟੇ ਖੜ੍ਹ ਕੇ ਆਪਣੀ ਜੌਬ ਕਰਦੇ ਆ, 10-10 ਘੰਟੇ ਆਪਣੀ ਡਿਊਟੀ ਕਰਦੇ ਆ, ਪੜ੍ਹਾਉਣ ਵਾਲੇ ਪੜ੍ਹਾ ਰਹੇ ਆ, ਡਾਕਟਰ ਆਪਣੀ ਡਿਊਟੀ ਨਿਭਾ ਰਹੇ, ਤਾਂ ਹੀ ਆ ਦੇਸ਼ ਸੋਹਣੇ ਆ। ਇੱਥੇ ਕਰਮ ਨੂੰ ਧਰਮ ਬਣਾਇਆ, ਇੱਥੇ ਕਰਮ ਨੂੰ ਧਰਮ ਬਣਾਇਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਸੀ ਆਪਣੇ ਕਰਮ ਨੂੰ ਧਰਮ ਬਣਾਓ, ਤੁਸੀਂ ਜਿਹੜਾ ਕੰਮ ਕਰਦੇ ਹੈ ਉਹੀ ਤੁਹਾਡਾ ਧਰਮ ਹੈ, ਫਰਜ਼ ਹੈ ਤੁਹਾਡਾ ਜਿਹੜਾ ਧਰਮ ਹੈ। ਤੇ ਜੇ ਇੰਡੀਆ ਵਿੱਚ ਕਰਮ ਨੂੰ ਧਰਮ ਬਣਾ ਦਿੱਤਾ ਜਾਵੇ ਤੇ ਜ਼ਿੰਦਗੀ ਸੋਹਣੀ ਨਾ ਬਣ ਜਾਏ, ਸਾਡਾ ਇੰਡੀਆ ਵੀ ਸੋਹਣਾ ਬਣ ਜਾਏ। ਮੈਂ ਕਈ ਵਾਰੀ ਕਿਹਾ ਉਹ ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ, ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ, ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ, ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ, ਆਪਣੇ ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ, ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ, ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ,
ਕਰਮ ਨੂੰ ਧਰਮ ਬਣਾ ਲੋ ਜੇ ਸੁਖ ਲੈਣਾ ਹੈ
ਆਪਣੇ ਕਰਮ ਨੂੰ ਧਰਮ ਬਣਾਓ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਜਿਹੜੇ ਸਾਡੇ ਫਰਜ਼ ਨੇ ਉਹਨਾਂ ਨੂੰ ਨਿਭਾਓ ਇਹੋ ਹੀ ਅਸਲ ਧਰਮ ਗੁਰੂ ਪਾਤਸ਼ਾਹ ਨੇ ਦੱਸਿਆ ਤੇ ਜਿੰਨਾ ਬੰਦਾ ਆਪਣੇ ਫਰਜ਼ਾਂ ਨੂੰ ਵਧੀਆ ਨਿਭਾਉਂਦਾ ਰਹੇਗਾ ਉਨੀ ਉਹਦੀ ਜ਼ਿੰਦਗੀ ਸੌਖੀ ਹੁੰਦੀ ਰਹੇਗੀ ਆਪਣੇ ਕੰਮਾਂ ਨਾਲ ਪਿਆਰ ਕਰੋ ਆਪਣੇ ਆਪ ਨਾਲ ਪਿਆਰ ਕਰੋ ਪ੍ਰੋਬਲਮ ਇੱਥੇ ਇਹ ਹੈ ਅਸੀਂ ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ ਸਾਡੇ ਦਿਮਾਗ 'ਚ ਇਹ ਵੜਿਆ ਅਸੀਂ ਤੇ ਬੜੇ ਪਾਪੀ ਹਾਂ ਅਸੀਂ ਤੇ ਬੜੇ ਮਾੜੇ ਹਾਂ ਇਹ ਬਹੁਤ ਭੈੜੀ ਸੋਚ ਹੈ ਸਾਨੂੰ ਤੁਸੀਂ ਇਹ ਸਮਝਦੇ ਆ ਇਹ ਬੜੇ ਵਧੀਆ ਬੰਦੇ ਹੈ ਇਹ ਬੜੇ ਕਮਾਲ ਦੇ ਬੰਦੇ ਹੈ ਨਹੀਂ ਤੂੰ ਖੁਦ ਬੜਾ ਕਮਾਲ ਦਾ ਹੈ ਤੂੰ ਬਹੁਤ ਵਧੀਆ ਮੈਂ ਇੱਥੇ ਸਟੇਜ 'ਤੇ ਬੋਲਦਾ 2 ਸਾਲ 4 ਸਾਲ ਲਾ ਕੇ ਮੇਰੇ ਵਰਗੇ ਨੇ ਇਹ ਕੰਮ ਸਿੱਖ ਲਿਆ ਤੂੰ 2-4 ਸਾਲ ਲਾ ਕੇ ਟਰੱਕ ਚਲਾਉਣਾ ਸਿੱਖ ਲਿਆ ਤੂੰ ਤੇਰੀ ਜਗ੍ਹਾ ਠੀਕ ਹੈ ਮੈਂ ਮੇਰੀ ਜਗ੍ਹਾ ਠੀਕ ਹਾਂ ਇੱਕ ਦੂਜੇ ਦੀ ਰੀਸ ਨਾ ਕਰੀਏ ਆਪਣੇ ਕੰਮ ਨਾਲ ਪਿਆਰ ਪਾ ਲਓ ਜਿਹੜਾ ਵੀ ਤੂੰ ਕੰਮ ਕਰਦਾ ਉਹ ਵਧੀਆ ਬਸ ਹਰ ਬੰਦੇ ਦੀ ਲੋੜ ਹੈ ਇੱਥੇ ਸਾਡੇ ਵਰਗੇ ਕੰਮ ਨੂੰ ਤੁਹਾਨੂੰ ਲੱਗਦਾ ਵੀ ਇੱਥੇ ਮੈਂ ਕੱਲ੍ਹ ਭੈਣਾਂ ਨੂੰ ਵੇਖਦਾ ਸੀ ਉਹ ਗੱਲਾਂ ਕਰਦੇ ਸੀ ਜਦੋਂ ਮੈਨੂੰ ਇੱਥੇ ਬਾਹਰ ਮਿਲੇ ਨਾ ਮੈਨੂੰ ਕਹਿ ਸਾਡੇ ਨਾਲ ਵਾਲਿਆਂ ਨੂੰ ਕਹਿਣ ਹਾਏ ਕਿੰਨੇ ਭਾਗਾਂ ਵਾਲੇ ਐ ਕਿਉਂ ਭਾਈ ਸਾਹਿਬ ਦੇ ਨਾਲ ਰਹਿੰਦੇ ਆ ਹਰ ਵੇਲੇ ਇੱਥੇ ਭੈਣਾਂ ਕਹਿੰਦੀਆਂ ਬਾਹਰ ਖੜੀਆਂ ਕਹਿਣ ਹਾਏ ਕਿੰਨੇ ਭਾਗਾਂ ਵਾਲੇ ਐ ਭਾਈ ਸਾਹਿਬ ਦੇ ਅੱਛਾ ਮਤਲਬ ਇਹ ਭਾਗਾਂ ਵਾਲੇ ਐ ਤੇ ਜਿਹੜੇ ਮੇਰੇ ਨਾਲ ਨਹੀਂ ਰਹਿੰਦੇ ਉਹ ਇਹ ਭਾਗਾਂ ਵਾਲੇ ਉਹ ਫਿਰ ਕੌਣ ਹੋਏ ਉਹ ਬੇਭਾਗ ਹੋਏ ਅੱਛਾ ਸੋਚੋ ਵੀ ਜੇ ਸਾਰੇ ਹੀ ਮੇਰੇ ਨਾਲ ਰਹਿਣ ਲੱਗ ਜਾਣ ਫਿਰ ਚੱਲੇ ਕਿਵੇਂ ਕੰਮ ਅਮਰੀਕਾ ਕਿਵੇਂ ਚੱਲੇ ਘਰ ਕਿਵੇਂ ਚੱਲਣਗੇ ਭਲਾ ਜੇ ਸਾਰੇ ਹੀ ਚੋਲੇ ਪਾ ਕੇ ਮੇਰੇ ਨਾਲ ਤੁਰ ਚੱਲੋ ਵੀ ਚਲੋ ਚੱਲੀਏ ਤੇ ਫਿਰ ਬਣੇਗਾ ਕੀ ਸਾਡਾ ਫਿਰ ਗੁਰਦੁਆਰੇ ਦੀਆਂ ਕਿਸ਼ਤਾਂ ਕਿੱਦਾਂ ਭਰੋਂਗੇ ਬਈ ਫਿਰ ਘਰ ਦੀਆਂ ਕਿਸ਼ਤਾਂ ਕਿੱਦਾਂ ਭਰਨੀਆਂ ਫਿਰ ਜ਼ਿੰਮੇਵਾਰੀਆਂ ਕਿੱਦਾਂ ਨਿਭਣੀਆਂ ਨੇ ਸਾਰੀਆਂ ਕਹਿੰਦੇ ਇਹ ਭਾਗਾਂ ਵਾਲੇ ਆ ਬਾਕੀ ਪਾਪੀ ਕਿਉਂ ਹੈ ਬਈ ਸਾਰੇ ਹੀ ਭਾਗਾਂ ਵਾਲੇ ਆ ਹਰ ਬੰਦਾ ਆਪਣੇ ਆਪਣੇ ਕੰਮ ਨਾਲ ਪਿਆਰ ਕਰੋ ਬਿਲ ਗੇਟਸ ਦੀ ਲਾਈਨ ਇੱਕ ਚੱਲਦੀ ਹੈ ਪਤਾ ਨਹੀਂ ਉਹਨੇ ਬੋਲਿਆ ਕਿ ਨਹੀਂ ਪਰ ਸੁਣੀ ਹੈ ਉਹ ਕਹਿੰਦਾ ਜੇ ਕਿਸੇ ਨੇ ਖੁਸ਼ ਰਹਿਣਾ ਨਾ ਜੇ ਕਿਸੇ ਨੇ ਖੁਸ਼ ਰਹਿਣਾ 2-4 ਮਹੀਨਿਆਂ ਵਾਸਤੇ ਸਾਲ ਵਾਸਤੇ ਜੇ ਕਿਸੇ ਨੇ ਧਿਆਨ ਨਾਲ ਸੁਣਨਾ ਜੇ ਕਿਸੇ ਨੇ ਇੱਕ ਦਿਨ ਲਈ ਖੁਸ਼ ਰਹਿਣਾ 2-3 ਘੰਟੇ ਲਈ ਖੁਸ਼ ਰਹਿਣਾ ਫਿਰ ਤੁਸੀਂ ਮੂਵੀ ਵੇਖ ਲਓ ਜਾਂ ਫਿਰ ਕੋਈ ਗੇਮ ਵੇਖ ਲਓ ਕੋਈ ਮੈਚ ਵੇਖ ਲਓ 2-3 ਘੰਟੇ ਖੁਸ਼ ਰਹਿਣਾ ਹੈ ਤੇ ਮੂਵੀ ਵੇਖ ਲਓ ਮੈਚ ਵੇਖ ਲਓ ਘੰਟਾ ਡੇਢ ਵਧੀਆ ਲੰਘ ਜਾਂਦਾ ਕਹਿੰਦੇ ਜੇ ਤੁਸੀਂ ਖੁਸ਼ ਰਹਿਣਾ ਹੈ 5-7 ਘੰਟਿਆਂ ਲਈ ਇੱਕ ਦਿਨ ਲਈ ਫਿਰ ਕਹਿੰਦੇ ਕਿਤੇ ਨਾ ਕਿਤੇ ਤੁਸੀਂ ਪਿਕਨਿਕ ਚਲੇ ਜਾਓ ਬਾਹਰ ਕਿਤੇ ਚਲੇ ਜਾਓ ਦੋ ਗੱਲਾਂ ਹੋ ਗਈਆਂ ਜੇ ਤੁਸੀਂ ਖੁਸ਼ ਰਹਿਣਾ 5-4 ਦਿਨਾਂ ਵਾਸਤੇ ਫਿਰ ਕਿਤੇ ਵਕੇਸ਼ਨ 'ਤੇ ਚਲੇ ਜਾਓ ਬਾਹਰ ਘੁੰਮਣ ਫਿਰਨ ਚਲੇ ਜਾਓ ਠੀਕ ਹੈ ਜੇ ਕਹਿੰਦੇ ਖੁਸ਼ ਰਹਿਣਾ ਤੂੰ 1-2 ਮਹੀਨਿਆਂ ਵਾਸਤੇ ਤੇ ਵਿਆਹ ਕਰਾ ਲੈ 2 ਮਹੀਨੇ ਬੜਾ ਖੁਸ਼ ਲੰਘੇਗਾ ਬੜਾ ਵਧੀਆ ਲੰਘੇਗਾ ਸੁਣੋ ਜੇ ਸਾਰੀ ਜ਼ਿੰਦਗੀ ਖੁਸ਼ ਰਹਿਣਾ ਸਦਾ ਖੁਸ਼ ਰਹਿਣਾ ਫਿਰ ਤਰੀਕਾ ਪਤਾ ਕੀ ਹੈ ਜਿਹੜਾ ਵੀ ਕੰਮ ਕਰਦਾ ਉਸ ਕੰਮ ਨਾਲ ਪੂਰਾ ਪਿਆਰ ਪਾ ਲਾ ਉਹ ਕੰਮ ਭਾਵੇਂ ਛੋਟਾ ਹੈ ਭਾਵੇਂ ਵੱਡਾ ਹੈ ਆਪਣੇ ਕੰਮ ਨੂੰ ਵਧੀਆ ਸਮਝਣ ਲੱਗ ਜਾ ਸਦਾ ਖੁਸ਼ ਰਹਿਣਾ ਆਪਣੇ ਕੰਮ ਨਾਲ ਪਿਆਰ ਪਾ ਲਓ ਕੰਮ ਸਾਰੀ ਜ਼ਿੰਦਗੀ ਕਰਨਾ ਹੀ ਪੈਣਾ ਹੈ ਤੇ ਜੇ ਪਿਆਰ ਹੀ ਆਪਣੇ ਕੰਮ ਨਾਲ ਪਿਆਰ ਪਾ ਲਈਏ ਫਿਰ ਸਦਾ ਹੀ ਅਸੀਂ ਖੁਸ਼ ਰਹਾਂਗੇ ਤੇ ਏਦਾਂ ਕਦੇ ਨਾ ਸੋਚੋ ਮੈਂ ਬੇਭਾਗ ਹਾਂ ਤੇ ਆਹ ਬੜੇ ਭਾਗਾਂ ਵਾਲਾ ਨਹੀਂ ਇਹ ਆਪਣੀ ਜਗ੍ਹਾ ਠੀਕ ਹੈ ਮੈਂ ਵੀ ਆਪਣੀ ਜਗ੍ਹਾ ਠੀਕ ਹਾਂ ਮੇਰੇ ਨਾਲ ਰਹਿਣ ਵਾਲੇ ਭਾਗਾਂ ਵਾਲਿਓ ਭਾਈ ਇਹਨਾਂ ਨੇ 5-4 ਸਾਲ ਲਾ ਕੇ ਇਹ ਕੰਮ ਸਿੱਖਿਆ ਤੁਸੀਂ 5-4 ਸਾਲ ਲਾ ਕੇ ਆਪਣੇ ਕੰਮ ਸਿੱਖੇ ਹੈ ਆਪਣੀ ਡਿਊਟੀ ਕੀਤੀ ਹੈ ਆਪਣਾ ਫਰਜ਼ ਨਿਭਾਇਆ ਜੇ ਤੈਨੂੰ ਮਾਈਕ 'ਚ ਬੋਲਣਾ ਨਹੀਂ ਆਉਂਦਾ ਤੂੰ ਕਵੇਂ ਮੇਰੇ ਤੋਂ ਤੇ ਮਾਈਕ 'ਚ ਨਹੀਂ ਬੋਲਿਆ ਜਾਂਦਾ ਮੇਰੀ ਭੈਣ ਮੇਰੇ ਵੱਲ ਵੇਖ ਕੇ ਖੁਸ਼ ਨਾ ਹੋ ਮੇਰੇ ਤੋਂ ਗੋਲ ਰੋਟੀ ਨਹੀਂ ਪੱਕਣੀ ਮੇਰੇ ਤੋਂ ਰੋਟੀ ਨਹੀਂ ਪੱਕਦੀ ਤੇਰੇ ਤੋਂ ਬੋਲਿਆ ਨਹੀਂ ਜਾਂਦਾ ਬਸ ਤੂੰ ਆਪਣੇ ਕੰਮ 'ਚ ਪਰਫੈਕਟ ਹੈ ਅਸੀਂ ਆਪਣੇ ਕੰਮ 'ਚ ਪਰਫੈਕਟ ਹਾਂ ਐਦਾਂ ਨਹੀਂ ਸਮਝਣਾ, ਆਪਣੇ ਆਪ ਨਾਲ ਪਿਆਰ ਕਰਨਾ, ਆਪਣੇ ਕੰਮਾਂ ਨਾਲ ਪਿਆਰ ਕਰਨਾ, ਆਪਣੇ ਆਪ ਨੂੰ ਨਿਕੰਮੇ ਨਹੀਂ ਸਮਝਣਾ, ਆਪਣੇ ਆਪ ਨੂੰ ਘੱਟ ਨਹੀਂ ਸਮਝਣਾ, ਕਿਉਂਕਿ ਉਹ ਸਾਰਿਆਂ 'ਚ ਹੈ, ਅਸੀਂ ਸਾਰੇ ਹੀ ਪਰਮਾਤਮਾ ਦਾ ਰੂਪ ਹਾਂ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ, ਉਹ ਤੇ ਸਾਰਿਆਂ 'ਚ ਹੀ ਹੈ, ਸਾਰੇ ਹੀ ਪਰਮਾਤਮਾ ਦਾ ਰੂਪ ਹਾਂ। ਆਪਣੇ ਆਪ ਨੂੰ ਏਦਾਂ ਕਿਉਂ ਸਮਝਣਾ ਵੀ ਮੈਂ ਕਿਸੇ ਨਾਲੋਂ ਘੱਟ ਹਾਂ? ਫਿਰ ਜਿਹੜਾ ਵੀ ਤੁਸੀਂ ਕੰਮ ਕਰਦੇ ਆ ਉਹ ਕੰਮ ਨੂੰ ਵਧੀਆ ਤਰੀਕੇ ਨਾਲ ਕਰੀ ਚੱਲੋ, ਇਹੀ ਤੁਹਾਡਾ ਫਰਜ਼ ਹੈ, ਇਹੀ ਤੁਹਾਡੀ ਡਿਊਟੀ ਹੈ, ਇਹੀ ਜ਼ਿੰਮੇਵਾਰੀ ਹੈ, ਤੇ ਇਸੇ ਦੇ ਵਿੱਚ ਹੀ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ, ਇਸੇ ਦੇ ਵਿੱਚ ਹੀ ਆਨੰਦ ਆ ਜਾਣਾ। ਜਿੰਨਾ ਇਸ ਜ਼ਿੰਦਗੀ ਦੇ ਵਿੱਚ ਐਕਸਪੀਰੀਅੰਸ ਲੈ ਸਕਦੇ ਹਾਂ ਲਓ। ਸਾਡੇ ਇੱਥੇ ਮੈਂ ਪੋਰਟਲੈਂਡ ਰਿਹਾ, ਉੱਥੇ ਵੀਰ ਇੱਕ ਸਾਡਾ ਨੌਜਵਾਨ, ਉਹਦਾ ਵਿਆਹ ਹੋਇਆ, ਇੱਥੋਂ ਦੀ ਲੜਕੀ ਹੈ ਗੋਰੀ, ਉਹਨੇ ਉਹਦੇ ਨਾਲ ਵਿਆਹ ਕਰਾਇਆ। ਮੈਂ ਗੱਡੀ 'ਚ ਬੈਠਾ, ਮੈਂ ਉਹਨੂੰ ਕੁਐਸਚਨ ਪੁੱਛਿਆ, ਮੈਂ ਕਿਹਾ ਮੈਨੂੰ ਇਹ ਦੱਸ ਵੀ ਤੇਰੇ ਘਰ ਵਾਲੀ ਹੈ ਜਿਹੜੀ, ਉਹਨੇ ਗਹਿਣੇ ਵਗੈਰਾ ਪਾਉਂਦੀ ਹੈ? ਕਹਿੰਦੇ ਉਹਦਾ ਕੋਈ ਖਰਚਾ ਨਹੀਂ, ਗਹਿਣੇ ਨਹੀਂ ਪਾਉਂਦੀ। ਮੈਂ ਕਿਹਾ ਫਿਰ ਤਾਂ ਤੈਨੂੰ ਮੌਜ ਲੱਗ ਗਈ। ਫਿਰ ਮੈਂ ਕਿਹਾ ਭਲਾ ਸੂਟ ਵੀ ਇੰਡੀਆ ਤੋਂ ਮੰਗਾਉਣੇ ਪੈਂਦੇ ਹੈ? ਉਹ ਕਹਿੰਦੇ ਕੋਈ ਸੂਟ ਦਾ ਵੀ ਖਰਚਾ ਨਹੀਂ, ਸੂਟ ਵੀ ਨਹੀਂ ਪਾਉਣੇ। ਮੈਂ ਕਿਹਾ ਫਿਰ ਤਾਂ ਬੜਾ ਵਧੀਆ ਹੈ, ਭਲਾ ਖਰਚਾ ਕਾਹਦੇ 'ਤੇ ਕਰਦੇ ਆ? ਤੇਰੇ ਘਰ ਵਾਲੀ ਗੋਰੀ ਹੈ, ਖਰਚਾ ਕਾਹਦੇ 'ਤੇ ਕਰਦੇ ਆ? ਉਹਨੇ ਮੈਨੂੰ ਜਵਾਬ ਦਿੱਤਾ, ਕਹਿੰਦੇ ਭਾਈ ਸਾਹਿਬ ਉਹ ਪੈਸੇ ਬਚਾਉਂਦੀ ਹੈ, ਕਾਹਦੇ ਲਈ? ਕਿਤੇ ਵੋਕੇਸ਼ਨ 'ਤੇ ਚੱਲਾਂਗੇ, ਪੈਸਾ ਖਰਚਦੇ ਹੈ ਐਕਸਪੀਰੀਅੰਸ ਲੈਣ ਵਾਸਤੇ, ਨਵਾਂ ਤਜਰਬਾ ਹੋਵੇ, ਨਵਾਂ ਸਿੱਖਣ ਨੂੰ ਮਿਲੇ। ਕਹਿੰਦਾ ਮੇਰੇ ਘਰ ਵਾਲੀ ਕਹਿੰਦੀ ਹੈ ਇੱਕ ਨਵੀਂ ਮੈਂਬਰੀ ਬਣੇ, ਇੱਕ ਮੂਵਮੈਂਟ ਹੋਵੇ, ਨਵੀਂ ਮੂਵਮੈਂਟ ਚੱਲੀਏ, ਨਵੇਂ ਥਾਂ 'ਤੇ ਚੱਲੀਏ, ਇੱਕ ਮੈਂਬਰੀ ਬਣੇ, ਉਹਦੇ 'ਤੇ ਪੈਸਾ ਖਰਚਣਾ। ਸੂਟਾਂ 'ਤੇ ਨਹੀਂ ਪੈਸਾ ਖਰਚਣਾ, ਇੰਨਾ ਕੱਪੜਿਆਂ 'ਤੇ ਨਹੀਂ ਖਰਚਣਾ, ਨਵੀਂ ਮੈਂਬਰੀ। ਅਤੇ ਗੱਲ ਵੀ ਸੱਚੀ ਹੈ, ਉਹਨੂੰ ਜਿੰਨੀ ਨੌਲੇਜ ਹੈ, ਥਾਂ ਥਾਂ 'ਤੇ ਜਾ ਜਾ ਕੇ ਦੁਨੀਆ ਵਿੱਚ ਆਹ ਵੀ ਵੇਖਿਆ, ਆਹ ਵੀ ਵੇਖਿਆ, ਆਹ ਥਾਂ ਵੀ ਵੇਖੀ, ਆਹ ਆਹ ਸਟੇਟ ਕਿੱਦਾਂ ਦੀ ਹੈ, ਆਹ ਸਟੇਟ ਕਿੱਦਾਂ ਦੀ ਹੈ, ਆਹ ਥਾਂ ਕਿਵੇਂ ਦਾ, ਆਹ ਥਾਂ ਕਿਵੇਂ ਦਾ। ਜਿੰਨੀ ਮੈਂਬਰੀ ਉਹਦੇ ਕੋਲ ਹੈ, ਜਿੰਨੀ ਨੌਲੇਜ ਉਹਦੇ ਕੋਲ ਹੈ, ਉਹ ਦੂਜੇ ਕੋਲ ਹੈ ਹੀ ਨਹੀਂ। ਵੇਖੋ, ਇੱਕ ਭੈਣ ਕੋਲ ਗਿਆ, ਅਗਲਾ ਕਹੇਗਾ ਆਓ ਬਈ, ਤੂੰ ਸਾਨੂੰ ਕਹਿਣਾ ਆਹ ਸੂਟ ਪਿਆ, ਆਹ ਸੂਟ ਪਿਆ, ਆਹ ਸੂਟ ਪਿਆ, ਆਹ ਸੂਟ ਪਿਆ, ਆਹ ਸੂਟ ਪਿਆ। ਘਰ ਦੇ ਵਿੱਚ ਗਏ, 500 ਸੂਟ ਵਿਖਾ ਦਿੱਤਾ, ਇੱਕ ਇਹ ਵਿਖਾਉਣਾ, ਇੱਕ ਹੁੰਦਾ ਇੱਕ ਆਹ ਗੱਲ ਵੀ ਹੈ, ਇੱਕ ਆਹ ਆਉਂਦਾ, ਇਹਦਾ ਵੀ ਪਤਾ, ਇਹਦਾ ਵੀ ਪਤਾ, ਉਹ ਇੱਥੇ ਹੈ ਸਾਰਾ ਕੁਛ। ਉਹ ਪੁਰਾਣਾ ਹੋ ਜਾਣਾ ਪਰ ਆਹ ਪੁਰਾਣਾ ਨਹੀਂ ਹੋਣਾ। ਐਕਸਪੀਰੀਅੰਸ ਲੈਣੇ ਨਵੇਂ ਨਵੇਂ, ਪੈਸਾ ਖਰਚਣਾ ਐਕਸਪੀਰੀਅੰਸ 'ਤੇ, ਜਿੰਨੀ ਮੈਂਬਰੀ ਬਣ ਸਕਦੀ ਹੈ ਨਵੇਂ ਤੋਂ ਨਵੀਂ, ਵਧੀਆ ਤੋਂ ਵਧੀਆ ਮੈਂਬਰੀ ਬਣ। ਤੁਸੀਂ ਹਰ ਥਾਂ 'ਤੇ ਜਾਓ, ਜਿਨ੍ਹਾਂ ਕੋਲ ਪੈਸੇ ਹੈ ਵਰਲਡ ਦਾ ਟੂਰ ਕਰੋ, ਜਿਨ੍ਹਾਂ ਕੋਲ ਐਕਸਪੀਰੀਅੰਸ ਕਿੰਨਾ ਮਿਲੇਗਾ, ਸਾਰੀ ਦੁਨੀਆ ਘੁੰਮੋ। ਮੈਂ ਤਾਂ ਕਹਿੰਦਾ ਇੰਡੀਆ ਵੀ ਮੌਸਮ ਚੰਗਾ ਜਿਹਾ ਵੇਖ ਕੇ ਉੱਥੇ ਇੱਕ ਛੋਟੀ ਜਿਹੀ ਗੱਡੀ ਕਿਰਾਏ 'ਤੇ ਕਰ ਲਓ, 4 ਮਹੀਨੇ ਸਾਰਾ ਇੰਡੀਆ ਘੁੰਮ ਲਓ। ਹਰ ਸਟੇਟ ਦੀ ਬੋਲੀ ਵੱਖਰੀ, ਹਰ ਸਟੇਟ ਦਾ ਖਾਣਾ ਵੱਖਰਾ, ਹਰ ਸਟੇਟ ਦਾ ਕਲਚਰ ਵੱਖਰਾ। 4 ਮਹੀਨੇ ਇੰਡੀਆ ਬੰਦਾ ਘੁੰਮੇ ਨਾ ਲੈ ਕੇ ਗੱਡੀ, ਅਤੇ ਕਿੰਨਾ ਤਰ੍ਹਾਂ ਦੇ ਲੋਕ ਉੱਥੇ ਰਹਿੰਦੇ ਆ। ਇਹ ਸਾਰਾ ਅਮਰੀਕਾ ਮੈਂ ਘੁੰਮਿਆ, ਬੜਾ ਵਧੀਆ। ਪਰ ਮੈਂ ਪਤਾ ਕੀ ਪਹਿਲਾਂ, ਆਹ ਮੈਕਡੋਨਲ ਆ ਗਿਆ ਜੀ, ਆਹ ਇਹ ਟਾਕੋ ਬੈਲ ਆ ਗਿਆ, ਆਹ ਆ ਗਿਆ ਇਹ ਚਪੋਤਲੇ ਆ ਗਿਆ, ਆਹ ਕੀ ਆ ਗਿਆ ਇਹ ਕਟੋਬਾ ਕਹਿੰਦੇ ਉਹਨੂੰ, ਕਟੋਬਾ ਕਹਿੰਦੇ ਆਹ ਆ ਗਿਆ, ਆਹ ਕੀ ਕਹਿੰਦੇ ਸਟਾਰ ਬਕ ਆ ਗਿਆ। ਇੱਥੇ ਇੱਦਾਂ ਆਉਣਾ, ਸਾਡੇ ਉੱਥੇ ਆਹ ਜਿੰਨਾ ਤੁਹਾਡੇ ਨਾਂ ਨੇ ਆਹ ਸਾਰਾ ਕੁਛ ਇੰਡੀਆ ਵੀ ਮਿਲ ਜਾਂਦਾ, ਪਰ ਇਹਦੇ ਤੋਂ ਬਿਨਾਂ ਮੱਕੀ ਦੀ ਰੋਟੀ ਆ ਗਈ, ਸਰ੍ਹੋਂ ਦਾ ਸਾਗ ਆ ਗਿਆ, ਆਹ ਰਾਜਸਥਾਨੀਆਂ ਦਾ ਚੂਰਮਾ ਆ ਗਿਆ, ਆਹ ਬੇਸਣ ਗੱਟਾ ਆ ਗਿਆ, ਆਹ ਗੁਜਰਾਤੀਆਂ ਦੀ ਵੱਖਰੀ ਡਿਸ਼ ਹੈ, ਆਹ ਕੇਰਲ ਵਾਲਿਆਂ ਦਾ ਡੋਸਾ ਹੈ, ਆਹ ਹਰ ਸਟੇਟ ਦੀ ਵੱਖਰੀ ਵੱਖਰੀ, ਸਾਰਾ ਕੁਛ ਅਲੱਗ ਅਲੱਗ, ਸਭ ਕੁਛ ਵੱਖਰਾ ਹੈ। ਪੂਰਾ ਇੰਡੀਆ ਘੁੰਮ ਕੇ ਵੇਖੋ, ਕਿੰਨਾ ਐਕਸਪੀਰੀਅੰਸ, ਕਿੰਨੇ ਤਰ੍ਹਾਂ ਦਾ ਕਲਚਰ, ਕਿੰਨੇ ਤਰ੍ਹਾਂ ਦੀ ਦੁਨੀਆ। ਸਾਡੇ ਵਾਲੇ ਤੇ ਨੱਕ ਚਾੜਦੇ ਰਹਿੰਦੇ, ਤੁਹਾਡੇ ਆ ਗੋਰੇ ਜਾਣਗੇ ਨਾ ਜਦੋਂ ਇੰਡੀਆ, ਮੋਟਰਸਾਈਕਲ ਲੈ ਲੈਂਦੇ ਆ, ਪਿੰਡਾਂ 'ਚ ਵੜ ਜਾਂਦੇ ਆ, ਇਕੱਲੇ ਇਕੱਲੇ ਕਲਚਰ ਨੂੰ ਵੇਖਦੇ ਆ ਵੀ ਦੁਨੀਆ ਰਹਿੰਦੀ ਕਿੱਦਾਂ। ਨਵਾਂ ਐਕਸਪੀਰੀਅੰਸ ਸਾਨੂੰ ਮਿਲੇ, ਨਵੇਂ ਤੋਂ ਨਵਾਂ। ਤੇ ਭਰਾਵੋ ਇਹਨੂੰ ਵਧਾਓ, ਇਹਦੇ ਲਈ ਮੈਂਬਰੀ ਜਿੰਨੀ ਇਕੱਠੀ ਕਰ ਸਕਦੇ ਆ ਕਰੋ, ਜਿੰਨਾ ਤੁਸੀਂ ਜਾਣ ਸਕਦੇ ਆ ਜਾਣੋ, ਜਿੰਨਾ ਕੁਦਰਤ ਨੂੰ ਵੇਖੋਗੇ ਜਿੰਨਾ ਵੇਖ ਸਕਦੇ ਹੋ। ਕਦੇ ਮੌਕਾ ਆਵੇ ਚੰਦਰਮਾ ਤੱਕ ਜਾਣ ਦਾ ਵੀ, ਕਹੇ ਉੱਥੇ ਵੀ ਪਲਾਟ ਕੱਟੇ ਜਾਣੇ ਆ, ਉਹ ਵੀ ਬਾਅਦ ਦੀ ਗੱਲ ਹੈ। ਜਿਹੜੇ ਬੰਦੇ ਕੋਲ ਤਾਕਤ ਹੈ ਧਰਤੀ ਘੁੰਮਣ ਦੀ, ਉਹ ਵਰਲਡ ਦਾ ਟੂਰ ਲਾਓ, ਜ਼ਰੂਰ ਵੇਖੋ ਸਾਰੀ ਦੁਨੀਆ, ਸਾਰਾ ਕੁਛ ਵੇਖੋ, ਨਵਾਂ ਨਵਾਂ ਐਕਸਪੀਰੀਅੰਸ ਕਰੋ, ਇਹਦੇ 'ਤੇ ਪੈਸਾ ਖਰਚ, ਫਿਰ ਪਤਾ ਲੱਗਦਾ ਕਿੰਨਾ ਕੁਝ ਤੁਸੀਂ ਸਿੱਖ ਲੈਣਾ, ਲਰਨ ਕਰ ਲੈਣਾ। ਇਹਨੂੰ ਵੇਖੋ, ਇਹੀ ਰੱਬ ਨੂੰ ਵੇਖਣਾ ਜੀ। ਆਹੀ ਪਰਮਾਤਮਾ ਸਾਰੇ ਪਾਸੇ ਵਿਆਪਕ ਹੈ, ਇਹ ਫੈਲਿਆ ਹੋਇਆ ਹੈ, ਅਨੇਕਾਂ ਰੂਪਾਂ ਵਿੱਚ ਫੈਲਿਆ ਹੋਇਆ। ਉਹ ਕਿਤੇ ਉੱਤੇ ਨਹੀਂ ਬੈਠਾ ਕਿਸੇ ਆਸਮਾਨ ਦੇ ਉੱਤੇ ਚੜ ਕੇ, ਅਨਕ ਭਾਂਤ ਹੋਏ ਪਸਰਿਆ, ਬੋਲੋ ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਅੰਕਾਰ। ਆ ਸਾਰੇ ਪਾਸੇ ਪਰਮਾਤਮਾ ਹੀ ਹੈ, ਜਿੰਨਾ ਤੁਸੀਂ ਇਹਨੂੰ ਜਾਣ ਸਕਦੇ ਹੈ ਜਾਣੋ, ਸਮਝੋ, ਉਹਨਾਂ ਹੀ ਸਵਾਦ ਆਵੇ। ਹਰ ਜਗ੍ਹਾ ਨਵੇਂ ਤੋਂ ਨਵਾਂ ਗਿਆਨ, ਫਿਰ ਵੇਖਿਓ ਜਾਨ ਪੈਂਦੀ ਗੁਰ ਕਾ ਦਰਸ਼ਨ। ਉਹ ਵੇਖੋ, ਸਾਡੇ ਗੁਰੂ ਜੀ ਨੇ ਕਿਹਾ ਗੁਰੂ ਹਰ ਥਾਂ ਤੇ ਹੈ, ਗੁਰਬਾਣੀ ਦਾ ਬਚਨ ਹੈ ਸਤਿਗੁਰ ਮੇਰਾ ਸਦਾ ਸਦਾ, ਬੋਲਿਓ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਸਤਿਗੁਰੂ ਸਾਰੇ ਥਾਵਾਂ ਤੇ ਹੈ, ਸੱਚਾ ਗਿਆਨ ਸਾਰੇ ਥਾਵਾਂ ਤੇ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਸਤਿਗੁਰੂ ਸਰਬ ਵਿਆਪੀ ਹੈ, ਤੇ ਜਿਵੇਂ ਵੀ ਤੁਸੀਂ ਜਾਣਾ ਨਾ, ਤੁਸੀਂ ਜਿੱਦਣ ਸਿੱਖਣ ਲੱਗੇ ਫਿਰ ਐਂ ਲੱਗਣਾ ਥਾਂ ਥਾਂ ਤੇ ਜਾ ਕੇ ਵੀ ਇੱਥੇ ਵੀ ਮੈਨੂੰ ਨਵਾਂ ਸਿੱਖਣ ਨੂੰ ਮਿਲਿਆ, ਇੱਥੇ ਵੀ ਨਵਾਂ ਮਿਲਿਆ, ਇੱਥੇ ਵੀ ਨਵਾਂ ਸਿੱਖਣ ਨੂੰ ਮਿਲਿਆ, ਓਨਾ ਹੀ ਆਨੰਦ ਆਉਂਦਾ।
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਤੋਏ ਤੋਏ ਪੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਤੋਏ ਤੋਏ ਪੀਵਾ, ਤਿਸ ਗੁਰ ਕਉ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ, ਤਿਸ ਗੁਰ ਕਉ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਤੋਏ ਤੋਏ ਪੀਵਾ,
ਸਾਰੇ ਬੋਲ।
ਗੁਰ ਕਾ ਦਰਸ਼ਨ ਤੋਏ ਤੋਏ ਪੀਵਾ, ਗੁਰ ਕੀ ਰੇਣ ਨਿਤ ਮਜਨ ਕਰੋ, ਗੁਰ ਕੀ ਰੇਣ ਨਿਤ ਮਜਨ ਕਰੋ, ਜਨਮ ਜਨਮ ਕੀ ਹੋ ਮੈਂ ਮਲ ਹਰੋ, ਜਨਮ ਜਨਮ ਕੀ ਹੋ ਮੈਂ ਮਲ ਹਰੋ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਤੋਏ ਤੋਏ ਪੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਤੋਏ ਤੋਏ ਪੀਵਾ, ਤਿਸ ਗੁਰ ਕਾ ਚੁਲਾਵੋ ਪਾਖਾ ਤਿਸ ਗੁਰ ਕਾ
ਚੁਲਾਵੋ ਪਾਖਾ
ਮਹਾਗਨ ਤੇ ਹੱਥ ਦੇ ਰਾਖਾ ਮਹਾਗਨ ਤੇ ਹੱਥ ਦੇ ਰਾਖਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਤਿਸ ਗੁਰ ਕੇ ਗ੍ਰਹਿ ਢੋਵੋ ਪਾਣੀ ਤਿਸ ਗੁਰ ਕੇ ਗ੍ਰਹਿ
ਢੋਵੋ ਪਾਣੀ
ਜਿਸ ਗੁਰ ਤੇ ਅਕਲ ਗਤ ਜਾਣੀ ਜਿਸ ਗੁਰ ਤੇ
ਅਕਲ ਗਤ ਜਾਣੀ
ਤਿਸ ਗੁਰ ਕੈ ਗ੍ਰਹਿ ਪੀ ਸੋ ਨੀਤ ਤਿਸ ਗੁਰ ਕੈ ਗ੍ਰਹਿ
ਪੀ ਸੋ ਨੀਤ
ਜਿਸ ਪਰ ਸਾ ਵੈਰੀ ਸਭ ਮੀਤ ਜਿਸ ਪਰ ਸਾ ਵੈਰੀ ਸਭ ਮੀਤ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਦਰਸ਼ਨ
ਦੇਖ ਦੇਖ ਜੀਵਾ
ਜੀਵਾ
ਗੁਰ ਕੇ ਚਰਨਾ ਤੋਏ ਤੋਏ ਪੀਵਾ
ਜਿਨ ਗੁਰ ਮੌਕਾ ਦੀਨਾ ਜੀਓ ਜਿਨ ਗੁਰ ਮੌਕਾ ਆਪਣਾ ਦਾਸ ਰਾਮ ਆਪੇ ਮੁੱਲ ਲਿਓ ਆਪਣਾ ਦਾਸ ਰਾਮ
ਆਪੇ ਮੁੱਲ ਲਿਓ
ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਾ ਕਰੀ ਨਮਸਕਾਰ ਸਦਾ ਸਦਾ ਤਿਸ ਗੁਰ ਕਾ
ਕਰੀ ਨਮਸਕਾਰ
ਕਲ ਕਲੇਸ਼ ਪੈ ਭ੍ਰਮ ਦੁਖ ਲਾਥਾ ਕਲ ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਕਹੋ ਨਾਨਕ
ਮੇਰਾ ਗੁਰ ਸਮਰਾਥਾ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਗੁਰ ਕਾ ਦਰਸ਼ਨ
ਦਰਸ਼ਨ
ਦੇਖ ਦੇਖ ਜੀਵਾ
ਜੀਵਾ
ਗੁਰ ਕੇ ਚਰਨਾ ਤੋਏ ਤੋਏ ਪੀਵਾ
ਤਿਸ ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਮੇਰੀ ਰਾਸ गुर पाओ सास सास गुर मेरे प्राण
सत गुर मेरी राह
गुर का दर्शन देख देख दीवा गुर के चरण तुए तुए पीवा
सानू धन गुरु ग्रंथ साहब सच्चे पातशाह ने जो कि समझाया है ये ध्यान नाल सुनना जी। धन गुरु ग्रंथ साहब ने सानू ये समझाया कि सतगुर मेरा सदा सदा ना आवे ना जाए ओ अबनासी पुरख है सब मैं रहया सा सतगुरु हर जगह है सच्चा ज्ञान असी हर थां तो प्राप्त कर सकते हैं ते नवे तो नवा सिखिए नवे तो नवा एक्सपीरियंस करिए अपनी जिंदगी विच लागू करके अपने जीवन नू सोहना बनाइए ते हमेशा चढ़दी कला विच रहण दा सुभाव बनाइए। मैं कल भी आप सारिआं नू अर्ज कीती सी कि अपने आप नू हमेशा कायम रखना चढ़दी कला च रखना एहो निशानी है कि असी गुरबाणी नाल जुड़े होए हां। गुरबाणी दे लड़ लग्गियां दी साडी एहो निशानी होवे कि असी हमेशा चढ़दी कला विच रहिए कायम कायम रहिए। हर सिख का सहज पाठ चलता रहना चाहिए। जेड़े गुरबाणी पढ़ते हैं चंगी गल है जेड़े नहीं पढ़ते वह सहज पाठ करते रहा करो। समय समय से भोग पा लो 3 महीने बाद भोग पा लो 6 महीने बाद सहज पाठ का भोग पाओ। साढ़े कोई मगर नहीं पिया भावें साल बाद सहज पाठ का भोग पाया करो 2 साल बाद पाया करो। आराम नाल सहज पाठ हर सिख का चलता रहना चाहिए। थोड़ा थोड़ा गुरबाणी दे पढ़ते रहिए ते नाल नाल अपने जीवन में लागू करने की कोशिश करिए। पढ़िए भावें घट पर लागू जरूर करिए अपने जीवन में कमाउण की कोशिश करिए ते हमेशा फिर चढ़दी कला में रहने का सुभाव बन जाएगा। धन गुरु ग्रंथ साहब सच्चे पातशाह सानू हमेशा मोटीवेट करते हैं कैम करते हैं। ਵੱਡੀਆਂ ਤੋਂ ਵੱਡੀਆਂ ਤਕਲੀਫਾਂ ਜ਼ਿੰਦਗੀ ਵਿੱਚ ਆਉਂਦੀਆਂ ਰਹਿੰਦੀਆਂ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਕਦੇ ਸੁੱਖ ਆ ਜਾਂਦਾ ਹੈ ਕਦੇ ਦੁੱਖ ਆ ਜਾਂਦਾ। ਕਹਿੰਦੇ ਉਹਦੇ ਵਰਗਾ ਮੂਰਖ ਕੋਈ ਨਹੀਂ ਜਿਹੜਾ ਜ਼ਿੰਦਗੀ ਦੇ ਵਿੱਚ ਸਿਰਫ ਸੁੱਖ ਮੰਗਦਾ। ਦੁੱਖ ਵੀ ਆਉਣਗੇ ਤੇ ਸੁੱਖ ਵੀ ਆਉਣਗੇ ਸਭ ਕੁਝ ਜ਼ਿੰਦਗੀ ਵਿੱਚ ਚੱਲਦਾ ਰਹਿੰਦਾ ਪਰ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਆਪਣੇ ਆਪ ਨੂੰ ਹਮੇਸ਼ਾ ਕਾਇਮ ਰੱਖਣਾ। ਸਾਡੇ ਪਾਤਸ਼ਾਹ ਨੇ ਆਪਣੇ ਆਪ ਨੂੰ ਕਿੱਡਾ ਵੱਡਾ ਹੌਸਲਾ ਦੇ ਕੇ ਰੱਖਿਆ ਮੇਰੇ ਤੇ ਆਹ ਤਕਲੀਫ ਆ ਗਈ ਮੇਰੇ ਤੇ ਆਹ ਮੁਸੀਬਤ ਆ ਗਈ ਮੇਰੇ ਤੇ ਆਹ ਮੁਸੀਬਤ ਆ ਗਈ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਵੇਖੋ ਕਿੰਨੀਆਂ ਤਕਲੀਫਾਂ ਜ਼ਿੰਦਗੀ ਵਿੱਚ ਆਈਆਂ ਕਿੰਨੀਆਂ ਮੁਸੀਬਤਾਂ ਉਹਨਾਂ ਦੀ ਜ਼ਿੰਦਗੀ 'ਚ ਆਈਆਂ ਪਰ ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ। ਕੰਡਿਆਂ ਦੀ ਸੇਜ ਦੇ ਉੱਤੇ ਗੁਰੂ ਗੋਬਿੰਦ ਸਿੰਘ ਜਦੋਂ ਪਏ ਮਾਛੀਵੜ ਦੇ ਜੰਗਲ ਵਿੱਚ ਆ ਕੇ ਭਾਈ ਦਇਆ ਸਿੰਘ ਵਰਗਿਆਂ ਨੇ ਪੁੱਛਿਆ ਕਹਿੰਦੇ ਮਹਾਰਾਜ ਕੰਡਿਆਂ ਦੀ ਸੇਜ ਤੇ ਵੀ ਮੁਸਕਰਾ ਰਹੇ ਹੋ ਤੁਸੀਂ ਤੇ ਅੱਜ ਵੀ ਹੱਸਦੇ ਹੋ ਕੋਈ ਘਬਰਾਹਟ ਨਹੀਂ ਤੁਹਾਡੇ ਉੱਤੇ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾ ਪਿੰਡੇ ਤੇ ਕੋਈ ਝਰੀਤ ਆ ਜਾਏ ਖਰਬੀ ਉਂਗਲ ਨਾ ਕਿਸੇ ਛੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾਂ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਉਹ ਅੱਜ ਤੱਕ ਸਿੱਖਿਆ ਹੀ ਇਹ ਹੈ ਫਲੈਕਸੀਬਲ ਹੋਣਾ ਸਿੱਖਿਆ ਦੁੱਖ ਵਿੱਚ ਦੁੱਖ ਨੂੰ ਵੀ ਝੱਲ ਲਈਦਾ ਸੁੱਖ ਨੂੰ ਵੀ ਝੱਲ ਲਈਦਾ ਸਾਨੂੰ ਮਹਿਲਾਂ ਵਿੱਚ ਰਹਿਣਾ ਵੀ ਆਉਂਦਾ ਹੈ ਸਾਨੂੰ ਛੱਪਰੀਆਂ ਤੇ ਵਿੱਚ ਰਹਿਣਾ ਵੀ ਆਉਂਦਾ ਹੈ ਸਾਨੂੰ ਮਖਮਲੀ ਸੇਜਾਂ ਤੇ ਵੀ ਸੌਣਾ ਆਉਂਦਾ ਹੈ ਸਾਨੂੰ ਕੰਡਿਆਂ ਤੇ ਵੀ ਸੌਣਾ ਆਉਂਦਾ ਹੈ ਅਸੀਂ ਵੀ ਕਹੀਏ ਇੰਨੇ ਅਕਲ ਵਾਲੇ ਹਾਂ
ਸਾਨੂੰ ਦੁੱਖ ਵੀ ਆ ਜਾਏ ਭਾਵੇਂ ਸੁੱਖ ਆ ਜਾਏ ਸਾਨੂੰ ਝੱਲਣ ਦੀ ਜਾਚ ਆ ਗਈ ਹੈ। ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਮੈਂ ਚੱਜ ਸਿੱਖ ਲਿਆ, ਮੈਂ ਜ਼ਿੰਦਗੀ ਜਿਉਣ ਦੀ ਕਲਾ ਸਿੱਖ ਲਈ ਹੈ, ਮੈਂ ਜ਼ਿੰਦਗੀ ਜਿਉਣ ਦੀ ਟਕਨੀਕ ਸਿੱਖ ਲਈ ਹੈ। ਦੁੱਖ ਆਵੇ ਭਾਵੇਂ ਸੁੱਖ ਆਵੇ ਕੋਈ ਪਰਵਾਹ ਨਹੀਂ, ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ, ਕਹਿੰਦੇ ਐਦਾਂ ਕੰਡਿਆਂ ਦੀ ਸੇਜ ਵਿਛਾ ਕੇ ਕਿਵੇਂ ਪੈ ਗਏ? ਕਹਿੰਦੇ ਮੈਂ ਵੀ ਸੂਲ ਸਾਂ, ਸੂਲਾਂ ਵਿੱਚ ਸੂਲਾਂ ਵਾਂਗੂ, ਸੂਲਾਂ ਇੱਕ ਨਾ ਸੂਲ ਚਭਾਈ ਮੈਨੂੰ, ਦਇਆ ਸਿੰਘ ਜੇ ਸੱਚ ਤੋਂ ਪੁੱਛਣਾ ਏ, ਐਸੀ ਨੀਂਦ ਨਾ ਕਦੇ ਵੀ ਆਈ ਮੈਂ।
ਧੰਨ ਦਸ਼ਮੇਸ਼ ਪਿਤਾ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ।
ਧਿਆਨ ਨਾਲ ਇਸ ਕਵਿਤਾ ਨੂੰ ਜਰਾ ਇਕਾਗਰਤਾ ਨਾਲ ਤੇ ਧਿਆਨ ਨਾਲ ਸੁਣਨਾ। ਸਾਰਿਆਂ ਨੂੰ ਬੇਨਤੀ ਕਰਾਂਗੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜ਼ਿੰਦਗੀ ਵਿੱਚ ਕਿੰਨੀਆਂ ਤਕਲੀਫਾਂ ਆਈਆਂ, ਕਿੰਨੇ ਦੁੱਖ ਆਏ। ਦੁਨੀਆਂ ਦਾ ਕਿਹੜਾ ਦੁੱਖ ਹੈ ਜਿਹੜਾ ਸਰਕਾਰਾਂ ਨੇ, ਉਸ ਵੇਲੇ ਦੀਆਂ ਸਰਕਾਰਾਂ ਨੇ, ਲੋਕਾਂ ਨੇ ਉਹਨਾਂ ਨੂੰ ਦਿੱਤਾ ਨਹੀਂ, ਪਰ ਗੁਰੂ ਗੋਬਿੰਦ ਸਿੰਘ ਨੂੰ ਦੁਖੀ ਨਹੀਂ ਕਰ ਸਕਿਆ ਕੋਈ। ਉਹ ਸਮਝ ਹੈ ਗੁਰੂ ਨਾਨਕ ਦੀ ਦਿੱਤੀ ਹੋਈ, ਉਹ ਕਾਮਨ ਸੈਂਸ ਹੈ। ਅਸੀਂ ਡਿਵੈਲਪ ਕਰਨੀ ਹੈ, ਐਡੀਆਂ ਵੱਡੀਆਂ ਤਕਲੀਫਾਂ ਜੇ ਉਹ ਝੱਲ ਸਕਦੇ ਹੈ ਤੇ ਅਸੀਂ ਵੀ ਉਹਨਾਂ ਦੇ ਬੱਚੇ ਕਹਾਉਂਦੇ ਹਾਂ, ਅਸੀਂ ਵੀ ਉਹਨਾਂ ਦੇ ਪੁੱਤ ਕਹਾਉਂਦੇ ਹਾਂ। ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਆਉਣ, ਝੱਲ ਲੈਣੀਆਂ। ਵੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮਾੜਾ ਜਿਹਾ ਨਕਸ਼ਾ ਸਾਹਮਣੇ ਲਿਆਇਓ, ਜਰਾ ਕੁ ਧਿਆਨ ਨਾਲ ਇਹ ਕਵਿਤਾ ਨੂੰ ਸੁਣਿਓ। ਹਾਂਜੀ,
ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਪਤਾ ਨਹੀਂ ਓ ਰੋੜਾ ਉੱਤੇ ਨੀਂਦ ਕਿਵੇਂ ਆਈ ਏ। ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਪਤਾ ਨਹੀਂ ਓ ਰੋੜਾ ਉੱਤੇ ਨੀਂਦ ਕਿਵੇਂ ਆਈ ਏ। ਦੁਨੀਆ ਦਾ ਸ਼ਾਹੀ ਸ਼ੈਨ ਸ਼ਾਹ ਦੁਨੀਆ ਦਾ ਸ਼ਾਹੀ ਸ਼ੈਨ ਸ਼ਾਹ ਅੱਜ ਫਿਰੇ ਘਰ ਬਾਰ ਲੁਟਾ ਕੇ। ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ। ਧੰਨ ਦਸ਼ਮੇਸ਼ ਪਿਤਾ ਦੁੱਖਾਂ ਨਾਲ ਪਾਈਆਂ ਦਾਤੇ ਗੂੜੀਆਂ ਪ੍ਰੀਤਾਂ ਨੇ ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਚਰਿਟਾਂ ਨੇ। ਦੁੱਖਾਂ ਨਾਲ ਪਾਈਆਂ ਦਾਤੇ ਗੂੜੀਆਂ ਪ੍ਰੀਤਾਂ ਨੇ ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਚਰਿਟਾਂ ਨੇ। ਜ਼ਖਮਾਂ ਚੋਂ ਖੂਨ ਸਿਮਦਾ ਜ਼ਖਮਾਂ ਚੋਂ ਖੂਨ ਸਿਮਦਾ ਪਿਆ ਜ਼ਿੰਦਗੀ ਦੇ ਦਰਦ ਭੁਲਾ ਕੇ ਧਨ ਦਸ਼ਮੇਸ਼ ਪਿਤਾ ਜ਼ਰਾ ਨਾਲ ਹਾਜ਼ ਕਰੇ ਸਰਦੀ ਦੀ ਰੁੱਤ ਵੀ ਠਰੂ ਠਰੂ ਕੰਬਦੇ ਨੇ ਜੰਗਲਾਂ ਦੇ ਰੁੱਖ ਵੀ ਜ਼ਰਾ ਨਾਲ ਹਾਜ਼ ਕਰੇ ਸਰਦੀ ਦੀ ਰੁੱਤ ਵੀ ਠਰੂ ਠਰੂ ਕੰਬਦੇ ਨੇ ਜੰਗਲਾਂ ਦੇ ਰੁੱਖ ਵੀ ਨੀ ਠੰਡੀ ਏ ਹਵਾਏ ਠਹਿਰ ਜਾ ਨੀ ਠੰਡੀ ਏ ਹਵਾਏ ਠਹਿਰ ਜਾ ਕੀ ਲੈਣੇ ਸਤ ਗੁਰਾਂ ਨੂੰ ਜਗਾ ਕੇ ਧਨ ਦਸ਼ਮੇਸ਼ ਪਿਤਾ ਥੱਕਦਾ ਨਾ ਤਨ ਇਹਦਾ ਲੀਰੋ ਲੀਰ ਬਾਣਾ ਏ ਸੀਸ ਥੱਲੇ ਦਿੱਤਾ ਹੋਇਆ ਟਿੰਡ ਦਾ ਸਰਾਣਾ ਥੱਕਦਾ ਨਾ ਤਨ ਇਹਦਾ ਲੀਰੋ ਲੀਰ ਬਾਣਾ ਏ ਸੀਸ ਥੱਲੇ ਦਿੱਤਾ ਹੋਇਆ ਟਿੰਡ ਦਾਸ ਰਾਣਾ ਖੁੱਲੇ ਅਸਮਾਨ ਥੱਲੇ ਖੁੱਲੇ ਅਸਮਾਨ ਥੱਲੇ ਪਿਆ ਸੀਨੇ ਉੱਤੇ ਤੇਗ ਟਿਕਾ ਕੇ ਧਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋਲਾਲ ਸ਼ਹੀਦ ਕਰਾ ਕੇ ਧਨ ਦਸ਼ਮੇਸ਼ ਪਿਤਾ
ਧੰਨ ਜਿਗਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਸਾਡੇ ਉੱਤੇ ਨਿੱਕੀਆਂ ਮੋਟੀਆਂ ਤਕਲੀਫਾਂ ਆਉਂਦੀਆਂ ਤੇ ਚੀਕਾਂ ਨਿਕਲ ਜਾਂਦੀਆਂ, ਪਰ ਸਤਿਗੁਰੂ ਨੇ ਕਿੰਨੀਆਂ ਤਕਲੀਫਾਂ ਆਪਣੇ ਉੱਤੇ ਚੱਲੀਆਂ ਤੇ ਆਪਣੇ ਆਪ ਨੂੰ ਤਕੜੇ ਰੱਖਿਆ, ਸਟਰੋਂਗ ਰੱਖਿਆ। ਤਾਂ ਕਰਕੇ ਵੀਰੋ ਭਰਾਵੋ, ਆਪਣੇ ਆਪ ਨੂੰ ਕਾਇਮ ਰੱਖੋ, ਚੜ੍ਹਦੀ ਕਲਾ ਵਿੱਚ ਰੱਖੋ। ਸਤਿਗੁਰੂ ਜੀ ਦੇ ਜੇ ਬਣੇ ਹੋਏ ਆ, ਜੇ ਗੁਰੂ ਗੋਬਿੰਦ ਸਿੰਘ ਦੇ ਕਹਾਉਂਦੇ ਆ ਸਿੱਖ ਹਾਂ, ਤੇ ਇਹ ਨਿਸ਼ਾਨੀ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆਂ ਦੀ ਕਿ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਅਸੀਂ ਹਮੇਸ਼ਾ ਖਿੜੇ ਖਿੜੇ ਰਹਿਣਾ, ਚੜ੍ਹਦੀ ਕਲਾ ਵਿੱਚ ਰਹਿਣਾ, ਹਰ ਵੇਲੇ ਮਰੇ ਮਰੇ ਨਹੀਂ ਰਹਿਣਾ, ਹਮੇਸ਼ਾ ਪੋਜ਼ਿਟਿਵ ਗੱਲ ਕਰੋ, ਚੜ੍ਹਦੀ ਕਲਾ ਵਿੱਚ ਰਹੋ। ਸੋ ਸਤਿਗੁਰੂ ਜੀ ਦੇ ਜੀਵਨ ਤੋਂ ਇਹ ਅਸੀਂ ਸਿੱਖਿਆ ਲਈਏ, ਆਪਣੇ ਆਪ ਨੂੰ ਕਾਇਮ ਕਰੀਏ, ਗੁਰਬਾਣੀ ਪੜ੍ਹ ਸੁਣ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਬਣਾਈਏ। ਇੱਥੋਂ ਦੀ ਪ੍ਰਬੰਧਕ ਕਮੇਟੀ ਵੀਰਾਂ ਨੇ ਜੋ ਉਦਮ ਕੀਤਾ ਸਾਰੀ ਸੰਗਤ ਦੇ ਸਹਿਯੋਗ ਨਾਲ, ਅੱਜ ਦਾ ਪ੍ਰੋਗਰਾਮ ਕੱਲ੍ਹ ਦਾ ਦੋ ਦਿਨ ਦਾ ਸੈਚਰਡੇ ਸੰਡੇ ਦਾ ਰੱਖਿਆ ਗਿਆ। ਸਾਡੇ ਜਥੇ ਵੱਲੋਂ ਆ ਕੇ ਤੁਹਾਡੇ ਵਿੱਚ ਹਾਜ਼ਰੀ ਭਰੀ ਗਈ ਹੈ। ਬਹੁਤ ਖਿੱਚ ਕਰਕੇ ਵੀਰਾਂ ਨੇ, ਨਹੀਂ ਤੇ ਮੈਂ ਪਿਛਲੇ ਸਾਲ ਕੁ ਤੋਂ ਪ੍ਰੋਗਰਾਮ ਕਦੇ ਵੀ ਨਹੀਂ ਕਿਤੇ ਕੀਤੇ, ਪਰ ਚਲੋ ਜਿਵੇਂ ਵੀ ਹੋਇਆ ਤੁਹਾਡੇ ਕੋਲ ਅਸੀਂ ਕੱਲ੍ਹ ਅਤੇ ਅੱਜ ਦੋ ਦਿਨ ਹਾਜ਼ਰੀ ਭਰੀ ਹੈ। ਦੁਬਾਰਾ ਕਦੇ ਸਮਾਂ ਬਣਿਆ, ਟਾਈਮ ਬਣਿਆ, ਫਿਰ ਕਦੇ ਦਰਸ਼ਨ ਕਰਾਂਗੇ। ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹੋ ਜਿਹੇ ਸਮੇਂ ਵਿੱਚ ਜੋ ਸਾਡਾ ਸਾਥ ਦਿੱਤਾ ਹੈ ਤਕੜੇ ਹੋ ਕੇ। ਇੱਕ ਗੱਲ ਹੋਰ ਵੀ ਹੈ, ਵੱਖਰੀ ਸੋਚ ਰੱਖਣੀ ਮੁਸ਼ਕਲ ਹੋ ਜਾਂਦੀ ਹੈ। ਅੱਜ ਮੈਂ ਕਮੇਟੀ ਦੇ ਵੀਰਾਂ ਨਾਲ ਗੱਲ ਕਰਦਾ ਸੀ, ਇੱਥੇ ਮੂਲ ਨਾਨਕ ਸ਼ਾਹੀ ਕੈਲੰਡਰ ਇਹਨਾਂ ਨੇ ਲਾਗੂ ਕੀਤਾ ਹੋਇਆ ਹੈ। ਮੈਨੂੰ ਦੱਸਦੇ ਸੀ, ਕਹਿੰਦੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਦਾ ਬੰਦੀ ਛੋੜ ਦਿਵਸ ਵੀ ਦੀਵਾਲੀ ਤੋਂ ਵੱਖਰਾ ਮਨਾਈਦਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਵੀ ਅਸੀਂ ਅਪ੍ਰੈਲ ਦੇ ਮਹੀਨੇ ਵਿੱਚ ਮਨਾਈਦਾ। ਆਪਾਂ ਨੂੰ ਪਤਾ ਹੈ ਨਾ ਵੀ ਆਪਾਂ ਨਿੱਕੇ ਹੁੰਦੇ ਸਾਰਿਆਂ ਨੇ ਪੜ੍ਹਿਆ 14 ਅਪ੍ਰੈਲ 1469, ਸਭ ਨੇ ਇਹੀ ਪੜ੍ਹਿਆ। ਉਹ ਹੌਲੀ ਹੌਲੀ ਕੱਤਕ ਦੀ ਪੂਰਨਮਾਸ਼ੀ 'ਤੇ ਚਲਿਆ ਗਿਆ। ਪਰ ਇਹ ਦੱਸਦੇ ਆ ਵੀਰ ਵੀ ਅਜੇ ਤੱਕ ਅਸੀਂ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਭਾਈ ਪਾਲ ਸਿੰਘ ਪੂਰੇਵਾਲ, ਸਰਦਾਰ ਪਾਲ ਸਿੰਘ ਪੂਰੇਵਾਲ ਹੋਣਾ ਨੇ ਬਣਾਇਆ, ਉਹਦੇ ਮੁਤਾਬਕ ਹੀ ਅਸੀਂ ਹੋਲਾ ਮੁਹੱਲਾ ਵੀ ਜਿਹੜਾ ਉਹ ਵੀ ਅਸੀਂ 14 ਮਾਰਚ ਦਾ ਹੀ ਕਰਦੇ ਹਾਂ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਵੀ ਅਸੀਂ ਵਿਸਾਖੀ ਦੇ ਵੇਲੇ 14 ਅਪ੍ਰੈਲ ਦਾ ਹੀ ਕਰਦੇ ਹਾਂ। ਸੋ ਵਧਾਈ ਦੇ ਪਾਤਰ ਨੇ ਸਾਰੀ ਪ੍ਰਬੰਧਕ ਕਮੇਟੀ ਜਿਹੜੇ ਤਕੜੇ ਹੋ ਕੇ ਮੂਲ ਨਾਨਕ ਸ਼ਾਹੀ ਕੈਲੰਡਰ ਉੱਤੇ ਪਹਿਰਾ ਦੇ ਰਹੇ ਹੈ। ਚੇਤਾ ਰੱਖਣਾ ਵੀਰੋ, ਤੁਹਾਡਾ ਅਮੈਰੀਕਾ ਦਾ ਰਾਸ਼ਟਰਪਤੀ ਅੱਜ ਜੇ ਕਵੇ ਨਾ ਵੀ ਸਿੱਖੋ, ਅਕਾਲ ਤਖਤ ਦੇ ਜਥੇਦਾਰੋ, ਸਾਨੂੰ ਇੱਕ ਡੇਟ ਦਿਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਨ ਦੀ, ਮੈਂ ਛੁੱਟੀ ਕਰਨ ਲੱਗਾ। ਹਰ ਸਾਲ ਪੱਕੀ ਡੇਟ, ਸਾਰੇ ਅਮਰੀਕਾ 'ਚ ਛੁੱਟੀ। ਅਤੇ ਸਾਡੇ ਵਾਲੇ ਪਤਾ ਕੀ ਕਹਿਣਗੇ, ਇਹਨਾਂ ਨੇ ਆਖਣਾ ਕੁਰਾਲੀ ਤੋਂ ਛਪੇਗੀ ਜੰਤਰੀ, ਫਿਰ ਤੁਹਾਨੂੰ ਦੱਸਾਂਗੇ ਵੀ ਇਸ ਸਾਲ ਕਿੰਨੀ ਤਰੀਕ ਦਾ ਆਏਗਾ, ਅਗਲੇ ਸਾਲ ਕਿੰਨੀ ਦਾ ਆਏਗਾ, ਉਦੋਂ ਅਗਲੇ ਸਾਲ ਕਿੰਨੀ ਦਾ ਆਏਗਾ। ਉਹ ਕਹਿਣ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੀ ਪੱਕੀ ਛੁੱਟੀ ਕਰਦਾ, ਲਿਆਓ ਦੱਸੋ ਸਿੱਖੋ, ਲਓ ਤੁਹਾਨੂੰ ਅੱਜ ਗਿਫਟ ਦਈਏ, ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੀ ਸਭ ਨੂੰ ਛੁੱਟੀ, ਡੇਟ ਦਿਓ। ਇੱਕ ਤਰੀਕ ਵੀ ਨਹੀਂ ਸਾਡੇ ਕੋਲ, ਅਸੀਂ ਤੇ ਹੋਰ ਹੀ ਮੁੱਦੇ ਸਰਕਾਰਾਂ ਦੀਆਂ ਚਾਪਲੂਸੀਆਂ ਕਰ ਲੈਣ, ਸਾਡੇ ਜਥੇਦਾਰ ਇੰਨਾ ਹੀ ਬੜਾ, ਨਹੀਂ ਤੇ ਕਿੱਥੇ ਅੱਜ ਕੱਲ੍ਹ ਉਹ ਸਿਸਟਮ ਹੀ ਨਹੀਂ ਰਿਹਾ। ਸੋ ਇਸ ਕਰਕੇ ਆਪ ਸਾਰੇ ਜਾਣਦੇ ਹੋ ਕਿ ਪ੍ਰਬੰਧਕ ਕਮੇਟੀ ਨੇ ਤਕੜੇ ਹੋ ਕੇ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ ਪਹਿਰਾ ਦਿੱਤਾ ਹੈ, ਇਸ ਕਰਕੇ ਵੀ ਵਧਾਈ ਦੇ ਪਾਤਰ ਹਨ। ਬਾਕੀ ਜਿਹੜੇ ਵੀਰਾਂ ਨੇ ਸੱਦਾ ਦਿੱਤਾ, ਦੋ ਦਿਨ ਦਾ ਪ੍ਰਬੰਧ ਕੀਤਾ, ਸਿਕਿਉਰਿਟੀ ਦਾ ਇੰਤਜ਼ਾਮ ਕੀਤਾ, ਬਹੁਤ ਮੁਸ਼ਕਲ ਹੋ ਜਾਂਦੀ ਹੈ ਇਹੋ ਜਿਹੇ ਸਮੇਂ 'ਤੇ ਖੜ੍ਹਨਾ, ਸਾਥ ਦੇਣਾ, ਮੈਨੂੰ ਬੁਲਾਉਣਾ। ਕਈ ਬੰਦੇ ਤਾਂ ਫੋਟੋ ਖਿਚਾਉਣ ਤੋਂ ਡਰਦੇ ਆ, ਕਿਤੇ ਸਾਨੂੰ ਜਥੇਦਾਰ ਛੇਕ ਹੀ ਨਾ ਦੇਣ, ਇਹਦੇ ਨਾਲ ਫੋਟੋ ਖਿਚਾ ਲਈ ਕਿਤੇ ਮਹਿੰਗੀ ਨਾ ਪੈ ਜਾਏ। ਫੋਟੋ ਖਿਚਾਉਣੀ ਵੀ ਕਈਆਂ ਨੂੰ ਡਰ ਲੱਗਦਾ ਵੀ ਮਹਿੰਗੀ ਪੈ ਸਕਦੀ ਹੈ, ਅਤੇ ਇਹੋ ਜਿਹੇ ਸਮੇਂ ਉੱਤੇ ਬੁਲਾਉਣਾ, ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਕਰਾਉਣਾ ਵਧਾਈ ਦੇ ਪਾਤਰ ਹੈ। ਵੇਖੋ ਪਿਆਰਿਓ, ਅਸੀਂ ਨਾ ਕਿਤੇ ਕਮਰਾ ਬਣਿਆ ਹੋਵੇ ਨਾ ਅਤੇ ਨਿਸ਼ਾਨ ਸਾਹਿਬ ਲੱਗਾ ਹੋਵੇ ਅਤੇ ਮੈਂ ਸੜਕ ਤੋਂ ਲੰਘਦਾ ਹੋਵਾਂ, ਮੈਨੂੰ ਪਤਾ ਲੱਗਦਾ ਇੱਥੇ ਮੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅਸੀਂ ਗੱਡੀ 'ਚ ਲੰਘਦੇ ਵੀ ਉੱਥੇ ਸਿਰ ਝੁਕਾਈਦਾ ਅਤੇ ਜਿਸ ਅਕਾਲ ਤਖ਼ਤ 'ਤੇ ਪ੍ਰਕਾਸ਼ ਹੈ ਅਸੀਂ ਉੱਥੇ ਮੱਥਾ ਨਾ ਟੇਕਾਂਗੇ, ਅਸੀਂ ਸਤਿਕਾਰ ਨਾ ਕਰਾਂਗੇ, ਅਸੀਂ ਉਹਨਾਂ ਤਖ਼ਤਾਂ 'ਤੇ ਜਾ ਕੇ, ਅਕਾਲ ਤਖ਼ਤ ਸਾਹਿਬ 'ਤੇ ਜਾ ਕੇ, ਦਰਬਾਰ ਸਾਹਿਬ ਜਾ ਕੇ ਸਤਿਕਾਰ ਨਾ ਕਰਾਂਗੇ। ਰੱਜ ਕੇ ਸਤਿਕਾਰ ਕਰਦੇ ਰਹੇ ਹਾਂ ਅਤੇ ਕਰਦੇ ਹਾਂ ਅਤੇ ਕਰਦੇ ਰਹਾਂਗੇ, ਪਰ ਜੇ ਨਹੀਂ ਤੇ ਉਹਨਾਂ ਬੰਦਿਆਂ ਅੱਗੇ ਨਹੀਂ ਝੁਕਿਆ ਜਾਂਦਾ ਜਿਹੜੇ ਬੰਦਿਆਂ ਦੇ ਬੰਦੇ ਹੈ, ਜਿਹੜੇ ਕਿਸੇ ਦੇ ਚਲਾਏ ਚੱਲਦੇ ਹੈ। ਗੁਰੂ ਗ੍ਰੰਥ ਸਾਹਿਬ ਦਾ ਰੱਜ ਕੇ ਸਤਿਕਾਰ ਕਰਦੇ ਹਾਂ ਅਤੇ ਕਰਦੇ ਰਵਾਂਗੇ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਸਾਡਾ ਸਿਰ ਝੁਕਦਾ ਹੈ ਅਤੇ ਝੁਕਦਾ ਰਹੇਗਾ। ਬਸ ਜੇ ਮੇਰੇ ਵਰਗਾ ਬੰਦਾ ਕਹਿੰਦਾ ਨਾ ਵੀ ਨਹੀਂ ਬਹਿਣਾ, ਉਹ ਉਹਨਾਂ ਅੱਗੇ ਜਿਹੜੇ ਸਰਕਾਰਾਂ ਦੇ ਥਾਪੇ ਹੋਏ ਹੈ, ਸੰਗਤਾਂ ਦੇ ਥਾਪੇ ਹੋਏ ਨੇ, ਉਹਨਾਂ ਬੰਦਿਆਂ ਤੋਂ ਮੈਂ ਕਹਿੰਦਾ ਹੁੰਦਾ। ਇਸ ਕਰਕੇ ਜਿਹੜੇ ਨਿਰਪੱਖ ਨਹੀਂ ਤੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਹੈ ਤੇ ਜ਼ਿੰਦਗੀ ਭਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਰਹਿਣਾ। ਪ੍ਰਬੰਧਕ ਕਮੇਟੀ ਦਾ, ਇੱਥੋਂ ਦੇ ਸਾਰੇ ਮੈਨੇਜਮੈਂਟ ਦਾ, ਸਾਰਿਆਂ ਵੀਰਾਂ ਦਾ ਧੰਨਵਾਦ। ਆਰਾਮ ਨਾਲ ਲੰਗਰ 'ਚ ਬੈਠ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਸਾਰਿਆਂ ਨੇ ਆਪੋ ਆਪਣੇ ਘਰੋਂ ਘਰੀ ਸਭ ਨੇ ਚਾਲਾ ਪਾਉਣਾ ਹੈ। ਮੈਂ ਫਿਰ ਅਰਜ਼ ਕਰ ਰਿਹਾ ਕਿ ਸਹਿਜ ਪਾਠ ਕਰਿਆ ਕਰੋ, ਗੁਰਬਾਣੀ ਘਰ ਘਰ ਪ੍ਰਕਾਸ਼ ਕਰੋ, ਤੁਸੀਂ ਪੋਥੀਆਂ ਘਰ ਘਰ ਰੱਖੋ, ਵੱਧ ਤੋਂ ਵੱਧ ਬਾਣੀ ਪੜ੍ਹ ਸੁਣ ਸਮਝ ਕੇ ਆਪਣੇ ਜੀਵਨ ਨੂੰ ਸਫਲ ਬਣਾਓ। ਤੁਹਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪਰਮਿੰਦਰ ਸਿੰਘ ਹੋਣੀ ਬੜੇ ਸੂਝਵਾਨ ਹਨ, ਸਿਆਣੇ ਹਨ, ਕਥਾ ਸੁਣਿਆ ਕਰੋ, ਆ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਿਆ ਕਰੋ। ਗੱਜ ਕੇ ਆਨੰਦ ਸਾਹਿਬ 'ਚ ਬੋਲਣਾ, ਕੋਈ ਰਸਨਾ ਵਾਂਝੀ ਨਾ ਰਵੇ, ਅਰਦਾਸ 'ਚ ਜੁੜਨਾ, ਹੁਕਮਨਾਮੇ ਸੁਣ ਕੇ ਫਿਰ ਸਾਰਿਆਂ ਨੇ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪੋ ਆਪਣੇ ਘਰੋਂ ਕਰੀ ਚਾਲੇ ਪਾਉਣੇ। ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ। ਸਾਰੀ ਸੰਗਤ ਨੂੰ ਬੇਨਤੀ ਹੈ, ਅਰਦਾਸ ਹੋ ਜਾਣ ਦਿਓ, ਹੁਕਮਨਾਮੇ ਹੋਣਗੇ ਫਿਰ ਚਾਲਾ ਪਾਉਣਾ, ਪ੍ਰਸ਼ਾਦ ਲੈ ਕੇ ਫਿਰ ਚਾਲਾ ਪਾਉਣਾ, ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਧਾਇਆ,
ਰਾਗ ਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ,
ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ,
ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ,
ਸਭ ਨਗਲਾ ਸਮਰਤ ਸੁਆਮੀ ਸੋ ਕਿਉਂ ਮਨੋ ਵਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ,
ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆਵੇ, ਸ਼ਬਦ ਕਹੇ ਮੇਰੇ,
ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ
ਆਧਾਰੂ,
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ
ਸਭ ਗਵਾਇਆ,
ਕਰ ਸ਼ਾਂਤ ਸੁਖ ਬਣਿਆ ਵਸਿਆ ਜੇ ਇੱਛਾ ਸਭ ਪੁਜਾਇਆ,
ਸਾਗਰ ਬਾਣ ਕੀ ਸਾਗਰ ਵਿਟ ਹੋਂ ਜਿਸ ਦੀਆਂ ਵਡਿਆਈਆਂ,
ਕਹੇ ਨਾਨਕ ਸੁਣ ਹੋ ਸੰਤੋ ਸ਼ਬਦ ਤਰਹੋ ਪਿਆਰੂ, ਸਾਚਾ
ਨਾਮ ਮੇਰਾ ਆਧਾਰੂ,
ਵਾਜੇ ਪੰਜ ਸ਼ਬਦ ਚਿਤ ਘਰ ਸੁਭਾਗੇ, ਸ਼ਬਦ ਵਾਜੇ ਕਲਾ ਚਿਤ ਘਰ ਤਹਾਰੀਆਂ, ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਆਨੰਦ ਸੁਣੋ ਵੰਡ ਭਾਗੀ ਹੋ ਸਗਲ ਮਨੋਰਥ ਪੂਰੇ, ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ,
ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ,
ਸੁਣਦੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ,
ਗੁਰ ਚਰਨ ਲਾਗੇ ਵਾਜੇ ਅਨਹਲ ਪੂਰੇ,
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ,
ਜਿਨੀ ਨਾਮ ਤੇ ਆਇਆ ਕੈ ਮਸਕ ਕਾਲ,
ਨਾਨਕ ਤੇ ਮੁਖੀ ਜਿਨੇ ਕੀਤੀ ਛੁੱਟੀ ਨਾਲ,
ਜਿਨੀ ਨਾਮ ਤੇ ਆਇਆ ਕੈ ਮਸਕ ਕਾਲ,
ਨਾਨਕ ਤੇ ਮੁਖੀ ਜਿਨੇ ਕੀਤੀ ਛੁੱਟੀ ਨਾਲ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਤੁਮ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ
ਤੇਰੀ ਰਾਸ, ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ।
ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਤਿੰਨ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਬਿਘਨ ਕਉ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ